ਸਤਨਾਮ ਸ੍ਰੀ ਵਾਹਿਗੁਰੂ ਪਾਵ ਸਹਾਵੇ ਜਾਣਤੋ ਧਿਰ ਜੁਲਦੇ ਤੀਸ ਸਹਾਵਾ ਚਰਨੀ ਮੁਖ ਸਹਾਵਾ ਜਾਣਤੋ ਜਸ ਗਾਵੈ ਜਿਉ ਪਿਆਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਚੈਨ ਸ਼ਾਹੇ ਹਰ ਦੋ ਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਆਪਣੇ ਜਥੇ ਸਮੇਤ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। ਇਸ ਅੰਦਰ ਮੇਰੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਗੁਰੂ ਸਵਾਰਿਓ ਜਦੋਂ ਮਨੁੱਖ ਨੂੰ ਕਿਸੇ ਚੀਜ਼ ਦੀ ਸਮਝ ਪੈ ਜਾਂਦੀ ਹੈ ਨਾ ਫਿਰ ਸਾਡਾ ਮਨ ਉਸ ਚੀਜ਼ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਤੇ ਜਿਸ ਚੀਜ਼ ਤੋਂ ਮਨ ਪ੍ਰਭਾਵਿਤ ਹੋ ਜਾਏ ਉਸ ਚੀਜ਼ ਦੀ ਫਿਰ ਮਨ ਮੰਗ ਕਰਨ ਲੱਗ ਪੈਂਦਾ ਹੈ। ਜਿਹਦੇ ਤੋਂ ਪ੍ਰਭਾਵਿਤ ਨਹੀਂ ਹੋਇਆ ਉਹਦੀ ਕਦੀ ਮੰਗ ਨਹੀਂ ਕਰਦਾ ਤੇ ਪ੍ਰਭਾਵਿਤ ਕਿਉਂ ਨਹੀਂ ਹੁੰਦਾ ਕਿਉਂਕਿ ਸਮਝ ਹੀ ਨਹੀਂ ਪਈ। ਸਾਨੂੰ ਬਾਕੀ ਚੀਜ਼ਾਂ ਦੀ ਸਮਝ ਹੈ ਮਨ ਪ੍ਰਭਾਵਿਤ ਹੈ ਮਨ ਮੰਗ ਕਰਦਾ ਹੈ ਪਰ ਨਹੀਂ ਮਨ ਮੰਗ ਕਰਦਾ ਤੇ ਕੇਵਲ ਗੁਰੂ ਤੋਂ ਪ੍ਰਭਾਵਿਤ ਨਹੀਂ ਹੈ ਵਾਹਿਗੁਰੂ ਤੋਂ ਪ੍ਰਭਾਵਿਤ ਨਹੀਂ ਹੈ ਗੁਰਬਾਣੀ ਤੋਂ ਮਨ ਪ੍ਰਭਾਵਿਤ ਨਹੀਂ ਹੈ। ਕੀ ਕਾਰਨ ਹੈ? ਕਿਉਂਕਿ ਪੂਰਨ ਤੌਰ ਤੇ ਸਮਝ ਨਹੀਂ ਪੈ ਸਕਦੀ। ਮਨ ਪ੍ਰਭਾਵਿਤ ਨਹੀਂ ਹੋਇਆ ਮਨ ਮੰਗ ਨਹੀਂ ਕਰਦਾ। ਇਹੀ ਕਾਰਨ ਹੈ ਕਿ ਆਪਾਂ ਬਾਕੀ ਕੋਈ ਵੀ ਕੰਮ ਕਰਨੇ ਆ ਸਾਡਾ ਧਿਆਨ ਪੂਰਨ ਤੌਰ ਤੇ ਵਿੱਚ ਹੁੰਦਾ ਪਰ ਜਦੋਂ ਬੈਠ ਜਾਈਏ ਬਾਣੀ ਪੜ੍ਹਨ ਫਿਰ ਸਾਡਾ ਧਿਆਨ ਵਿੱਚੋਂ ਨਿਕਲ ਕੇ ਦੌੜ ਜਾਂਦਾ ਉਸੇ ਵੇਲੇ ਫਿਰ ਪਤਾ ਹੀ ਨਹੀਂ ਲੱਗਦਾ ਕਿਹੜੇ ਕਿਹੜੇ ਫੁਰਨੇ ਕਿਹੜੇ ਕਿਹੜੇ ਖਿਆਲ ਮਨ ਵਿੱਚ ਤੁਰੇ ਆਉਂਦੇ ਨੇ। ਗੁਰਬਾਣੀ ਵਾਲੇ ਪਾਸੇ ਮਨ ਨਹੀਂ ਲੱਗਦਾ ਕਿਉਂਕਿ ਅਜੇ ਸਮਝ ਨਹੀਂ ਮਨ ਪ੍ਰਭਾਵਿਤ ਨਹੀਂ ਮਨ ਮੰਗ ਨਹੀਂ ਕਰਦਾ। ਇਸ ਕਰਕੇ ਸਾਨੂੰ ਇਹ ਬਾਰ ਬਾਰ ਸਤਿਗੁਰੂ ਜੀ ਪ੍ਰੇਰਣਾ ਕਰਦੇ ਨੇ ਕਿ ਪਿਆਰਿਆ ਤੂੰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ। ਵਿਚਾਰਾਂ ਨਾਲ ਜੁੜਾਂਗੇ ਵਿਚਾਰ ਦੀ ਸਮਝ ਪਵੇਗੀ ਵਿਚਾਰ ਦੀ ਸਮਝ ਪੈ ਗਈ ਤੇ ਵਿਚਾਰ ਬਦਲ ਜਾਏਗਾ। ਮਨੁੱਖ ਦਾ ਜੀਵਨ ਜਦੋਂ ਬਦਲਦਾ ਨਾ, ਉਹਦਾ ਕੋਈ ਮੂੰਹ ਮੁਹਾਂਦਰਾ ਨਹੀਂ ਬਦਲਦਾ, ਉਹਦੇ ਕੋਈ ਨੈਣ ਨਕਸ਼ ਨਹੀਂ ਬਦਲਦੇ, ਉਹਦਾ ਰੰਗ ਰੂਪ ਨਹੀਂ ਬਦਲਦਾ, ਬਸ ਉਹਦੇ ਵਿਚਾਰ ਹੀ ਬਦਲਦੇ। ਤੇ ਜਿਸ ਬੰਦੇ ਦਾ ਵਿਚਾਰ ਬਦਲ ਜਾਏ ਫਿਰ ਉਹਦਾ ਵਿਵਹਾਰ ਵੀ ਬਦਲ ਜਾਂਦਾ, ਉਹਦਾ ਆਚਾਰ ਵੀ ਬਦਲ ਜਾਂਦਾ, ਉਹਦਾ ਕਿਰਦਾਰ ਵੀ ਬਦਲ ਜਾਂਦਾ। ਲੋੜ ਹੈ ਵਿਚਾਰਾਂ ਨੂੰ ਬਦਲਣ। ਇਹ ਵਿਚਾਰ ਕੇਵਲ ਵਿਚਾਰ ਨਾਲ ਹੀ ਬਦਲੇ ਜਾ ਸਕਦੇ ਨੇ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਅਸੀਂ ਇਹ ਪੜ੍ਹਦੇ ਹਾਂ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਗਤ ਨੂੰ ਵਿਚਾਰ ਦਿੱਤੀ ਔਰ ਵਿਚਾਰ ਬੜੀ ਪ੍ਰਬਲ ਜਿਹਦਾ ਕੋਈ ਟੋਟਾ, ਐਸੀ ਵਿਚਾਰ ਕਿ ਜਿਹਦਾ ਕੋਈ ਤੋੜ ਹੈ ਹੀ ਨਹੀਂ ਹੈ। ਗੁਰੂ ਸਵਾਰਿਓ, ਮੈਂ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਬੇਨਤੀ ਕਰਾਂ, ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਉਹਨਾਂ ਦੀ ਵਿਚਾਰ ਕਿੰਨੀ ਪ੍ਰਬਲ ਹੈ। ਜਦੋਂ ਮੇਰੇ ਸਾਹਿਬ ਜੀ ਬਗਦਾਦ ਗਏ ਨਾ, ਤੇ ਅਸੀਂ ਪੜ੍ਹਦੇ ਹਾਂ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਫਿਰ ਦਿੱਤੀ ਬਾਂਗ ਨਿਮਾਜ਼ ਕਰ, ਸੁੰਨ ਸਮਾਨ ਹੋਇਆ ਜਹਾਨਾ, ਸੁੰਨ ਮੁੰਨ ਨਗਰੀ ਭਈ, ਦੇਖ ਪੀਰ ਪਇਆ ਹੈਰਾਨਾ, ਬੜਾ ਹੈਰਾਨ ਹੋਇਆ। ਫਿਰ ਪੁੱਛਿਆ ਫਿਰ ਕੇ ਦਸਤਗੀਰ, ਕੌਣ ਫਕੀਰ ਕਿਸ ਦਾ ਕਰਹਾਨਾ। ਪਹਿਲਾਂ ਕਹਿੰਦੇ ਨੇ ਕਿ ਦੇਖੇ ਧਿਆਨ ਲਗਾਇਕ, ਧਿਆਨ ਲਾ ਕੇ ਵੇਖਿਆ, ਅਸੀਂ ਅੱਖਾਂ ਨਾਲ ਵੇਖਦੇ ਹਾਂ ਜਿਹੜੇ ਰੱਬ ਦੇ ਪਿਆਰੇ ਨੇ ਨਾ, ਇਹ ਧਿਆਨ ਲਾ ਕੇ ਵੇਖ ਲੈਂਦੇ ਨੇ, ਔਰ ਸਾਡੀ ਤੇ ਸੀਮਾ ਹੈ, ਇਹ ਬਹੁਤ ਦੂਰ ਤੱਕ ਵੇਖ ਲੈਂਦੇ ਨੇ ਧਿਆਨ ਲਾ ਕੇ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਧਿਆਨ ਦੀ ਸੀਮਾ ਨਹੀਂ ਹੈ, ਸਾਰੀ ਸ੍ਰਿਸ਼ਟੀ ਨੂੰ ਵੇਖ ਲਿਆ ਗੁਰੂ ਨਾਨਕ ਨੇ ਧਿਆਨ ਲਾ ਕੇ। ਫਿਰ ਕਹਿੰਦੇ ਨੇ ਦੇਖੇ ਧਿਆਨ ਲਗਾਏ ਕੇ ਇੱਕ ਫਕੀਰ ਵੱਡਾ ਮਸਤਾਨ, ਉਹਨੇ ਵੇਖਿਆ ਕਿ ਕੋਈ ਵੱਡਾ ਫਕੀਰ ਆਇਆ ਜਿਹੜਾ ਫਕੀਰੀ ਵਿੱਚ ਮਸਤ ਹੈ। ਫਿਰ ਪੁੱਛਿਆ ਫਿਰ ਕੇ ਦਸਤਗੀਰ, ਕਹਿੰਦੇ ਨੇ ਦਸਤਗੀਰ ਇਹ ਬੜਾ ਵੱਡਾ ਪੀਰ ਸੀ, ਇਹਦਾ ਨਾਮ ਸੀ ਬਹਿਲੋਲ। ਪੁੱਛਿਆ ਫਿਰ ਕੇ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ। ਕਹਿੰਦੇ ਨੇ ਕਿ ਇਹ ਕੌਣ ਫਕੀਰ ਹੈ, ਕਿਹੜੇ ਘਰਾਣੇ ਨਾਲ ਸੰਬੰਧਿਤ ਹੈ। ਤੇ ਭਾਈ ਮਰਦਾਨਾ ਜੀ ਉਹਨਾਂ ਨੇ ਕੋਲੋਂ ਜਵਾਬ ਦਿੱਤਾ, ਕਹਿਣ ਲੱਗੇ ਨਾਨਕ ਕੱਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਕਹਿੰਦੇ ਨੇ ਗੁਰੂ ਨਾਨਕ ਨੇ ਜਿਹੜੇ ਕਾਲ ਯੁੱਗ ਵਿੱਚ ਆਏ ਨੇ, ਔਰ ਇਹਨਾਂ ਦੀ ਉਹੀ ਜਾਤ ਹੈ, ਉਹੀ ਘਰਾਣਾ ਹੈ ਜਿਹੜਾ ਰੱਬ ਦਾ ਘਰਾਣਾ, ਉਹੀ ਜਾਤ ਹੈ ਜਿਹੜੀ ਰੱਬ ਦੀ ਜਾਤ ਹੈ। ਬੜਾ ਹੈਰਾਨ ਹੋਇਆ ਤੇ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਆ ਕੇ ਤੇ ਸਵਾਲ ਕਰਦਾ, ਕਹਿਣ ਲੱਗਾ ਕਿ ਤੁਸੀਂ ਕਿਹੜੇ ਰੱਬ ਦੀ ਗੱਲ ਕਰਦੇ ਹੋ, ਜਿਹੜਾ ਤੁਹਾਡਾ ਰੱਬ ਹੈ ਇਹਦੇ ਤੋਂ ਪਹਿਲਾਂ ਕੌਣ ਸੀ, ਜਿਹੜੇ ਰੱਬ ਦੀ ਤੁਸੀਂ ਗੱਲ ਕਰਦੇ ਹੋ ਇਹਦੇ ਤੋਂ ਪਹਿਲਾਂ ਕੌਣ ਸੀ, ਤੇ ਦੂਜਾ ਸਵਾਲ ਇਹ ਕਰ ਦਿੱਤਾ ਕਿ ਜਿਹੜਾ ਤੁਹਾਡਾ ਰੱਬ ਹੈ ਉਹ ਰਹਿੰਦਾ ਕਿੱਥੇ ਹੈ, ਤੇ ਤੀਜਾ ਸਵਾਲ ਕੀਤਾ ਕਿ ਜਿਹੜਾ ਤੁਹਾਡਾ ਰੱਬ ਹੈ ਉਹ ਕਰਦਾ ਕੀ। ਤਿੰਨ ਸਵਾਲ ਕੀਤੇ ਗੁਰੂ ਨਾਨਕ ਦੇ ਪਾਤਸ਼ਾਹ ਤੇ। ਪਹਿਲਾ ਸਵਾਲ ਕਿ ਰੱਬ ਤੋਂ ਪਹਿਲਾਂ ਕੀ ਹੈ, ਦੂਜਾ ਸਵਾਲ ਕੀਤਾ ਕਿ ਰੱਬ ਰਹਿੰਦਾ ਕਿੱਥੇ ਹੈ, ਤੀਜਾ ਸਵਾਲ ਕਰਦੇ ਨੇ ਕਿ ਰੱਬ ਕਰਦਾ ਕੀ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਉਹਨੇ ਵਿਚਾਰ ਵੇਖਿਓ। ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿਣ ਲੱਗੇ, ਪੀਰ ਜੀ ਇੱਕ ਮੋਤੀਆਂ ਦਾ ਥਾਲ ਮੰਗਾਓ, ਹੈਰਾਨ ਹੋ ਗਿਆ ਕਿ ਇੱਕ ਫਕੀਰ ਬੰਦਾ ਇਹਦਾ ਮੋਤੀਆਂ ਨਾਲ ਕੀ ਸੰਬੰਧ ਹੈ, ਇਹ ਤੇ ਦੁਨੀਆਦਾਰ ਬੰਦੇ ਗ੍ਰਿਸ਼ਤੀ ਲੋਕ ਉਹ ਪਿਆਰ ਕਰਦੇ ਨੇ। ਖੈਰ ਇਸ ਨੇ ਮੋਤੀਆਂ ਦਾ ਥਾਲ ਲਿਆਂਦਾ ਤੇ ਲਿਆ ਕੇ ਨਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੱਤਾ ਤੇ ਮੇਰੇ ਪਾਤਸ਼ਾਹ ਜੀ ਕਹਿਣ ਲੱਗੇ, ਪੀਰ ਜੀ ਇਹਨਾਂ ਨੂੰ ਮੇਰੇ ਅੱਗੇ ਨਾ ਰੱਖੋ, ਇਹਨਾਂ ਨੂੰ ਆਪਣੇ ਅੱਗੇ ਰੱਖ ਕੇ ਤੇ ਇਹਨਾਂ ਦੀ ਗਿਣਤੀ ਕਰੋ, ਹਾਂ ਭਲਾ ਕਿੰਨੇ ਨੇ, ਇਹਨਾਂ ਦੀ ਗਿਣਤੀ ਕਰੋ ਕਿੰਨੇ ਨੇ। ਪੀਰ ਦਸਤਗੀਰ ਨੇ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਗਿਣਤੀ ਕਰਦਿਆਂ ਕਰਦਿਆਂ ਜਦੋਂ 10-12 ਤੇ ਪਹੁੰਚਿਆ ਤੇ ਪਾਤਸ਼ਾਹ ਕਹਿਣ ਲੱਗੇ, ਪੀਰ ਜੀ ਰੁਕ ਜਾਓ, ਤੁਹਾਡੀ ਗਿਣਤੀ ਗਲਤ ਹੋ ਗਈ ਹੈ, ਠੀਕ ਨਹੀਂ ਗਿਣਿਆ। ਕਹਿਣ ਲੱਗਾ, ਨਹੀਂ ਮਹਾਰਾਜ ਮੈਂ ਤੇ ਠੀਕ ਗਿਣਿਆ। ਪਾਤਸ਼ਾਹ ਕਹਿੰਦੇ ਨੇ, ਨਹੀਂ ਗਿਣਤੀ ਗਲਤ ਹੋ ਗਈ, ਦੁਬਾਰਾ ਗਿਣੋ। ਉਸਨੇ ਫੇਰ ਦੁਬਾਰਾ ਗਿਣਤੀ ਸ਼ੁਰੂ ਕਰ ਦਿੱਤੀ, ਜਦੋਂ 7-8 ਤੇ ਪਹੁੰਚਿਆ ਤੇ ਸਾਹਿਬ ਕਹਿਣ ਲੱਗੇ, ਪੀਰ ਜੀ ਰੁਕ ਜਾਓ, ਗਿਣਤੀ ਤੇ ਤੁਹਾਡੀ ਫਿਰ ਗਲਤ ਹੋ ਗਈ। ਬੜਾ ਹੀ ਹੈਰਾਨ, ਕਹਿਣ ਲੱਗਾ, ਹੱਦ ਹੋ ਗਈ ਮਹਾਰਾਜ, ਤੁਸੀਂ ਮੈਨੂੰ ਜਾਣ ਬੁੱਝ ਕੇ ਇਸ ਤਰ੍ਹਾਂ ਕਰ ਰਹੇ ਹੋ। ਕਹਿਣ ਲੱਗੇ, ਨਹੀਂ ਤੇਰੀ ਗਿਣਤੀ ਗਲਤ ਹੈ, ਦੁਬਾਰਾ ਗਿਣ। ਇਹਨੇ ਫੇਰ ਦੁਬਾਰਾ ਗਿਣਤੀ ਸ਼ੁਰੂ ਕੀਤੀ, ਅਜੇ 4-5 ਤੇ ਆਇਆ ਤੇ ਪਾਤਸ਼ਾਹ ਕਹਿੰਦੇ ਨੇ, ਰੁਕ ਜਾ, ਤੈਨੂੰ ਕਿਸੇ ਨੇ ਗਿਣਤੀ ਕਰਨੀ ਨਹੀਂ ਸਿਖਾਈ, ਗਿਣਤੀ ਤੇ ਤੇਰੀ ਫਿਰ ਗਲਤ ਹੋ ਗਈ। ਬੜਾ ਹੈਰਾਨ ਹੋ ਗਿਆ ਤੇ ਕਹਿਣ ਲੱਗਾ, ਫਿਰ ਠੀਕ ਹੈ, ਇੱਕ ਕੰਮ ਕਰੋ ਕਿ ਜਿੱਥੋਂ ਮੇਰੀ ਗਿਣਤੀ ਗਲਤ ਹੁੰਦੀ ਹੈ ਮੈਨੂੰ ਉੱਥੇ ਹੀ ਟੋਕ ਦਿਆ ਜੀ। ਪਾਤਸ਼ਾਹ ਕਹਿਣ ਲੱਗੇ, ਠੀਕ ਹੈ। ਇਹਨੇ ਇੱਕ ਮੋਤੀ ਚੁੱਕਿਆ ਤੇ ਕਹਿੰਦਾ, ਇੱਕ ਤੇ ਪਾਤਸ਼ਾਹ ਕਹਿੰਦੇ ਨੇ, ਰੁੱਖ। ਮਹਾਰਾਜ ਕਿਉਂ? ਕਹਿੰਦੇ ਨੇ, ਇੱਥੋਂ ਹੀ ਤਾਂ ਗਿਣਤੀ ਤੇਰੀ ਗਲਤ ਹੁੰਦੀ ਹੈ, ਇੱਥੋਂ ਹੀ ਤਾਂ ਗਲਤ ਹੁੰਦੀ ਹੈ। ਕਹਿਣ ਲੱਗੇ, ਇੱਕ ਤੋਂ ਪਹਿਲਾਂ ਦੱਸ ਕੀ ਸੀ, ਇੱਕ ਤੋਂ ਪਹਿਲਾਂ ਗਿਣਤੀ ਕਰ। ਉਹ ਕਹਿਣ ਲੱਗਾ, ਜੀ ਇੱਕ ਤੋਂ ਪਹਿਲਾਂ ਤੇ ਕੁਝ ਵੀ ਨਹੀਂ ਹੁੰਦਾ। ਫਿਰ ਕਹਿਣ ਲੱਗੇ, ਸੱਜਣਾ ਤੇਰਾ ਪਹਿਲਾ ਸਵਾਲ ਕਿ ਮੇਰੇ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ, ਰੱਬ ਤੋਂ ਪਹਿਲਾਂ ਕੁਝ ਵੀ ਨਹੀਂ ਸੀ। ਅਰਬਦ ਨਰਬਦ ਤੁੰਦੂ ਕਾਰਾ, ਤਰਨ ਨਾ ਗਗਨਾ ਹੁਕਮੇ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਤੁੰਨ ਸਮਾਧ ਲਗਾਏਂਦਾ। ਨਾ ਦਿਨ ਸੀ ਨਾ ਰਾਤ ਸੀ, ਨਾ ਸੂਰਜ ਸੀ ਨਾ ਚੰਦਰਮਾ ਸੀ, ਪਰ ਜਿਹੜਾ ਮੇਰਾ ਰੱਬ ਏ ਨਾ, ਮੇਰਾ ਰੱਬ ਉਦੋਂ ਵੀ ਸੀ, ਮੇਰੇ ਰੱਬ ਤੋਂ ਪਹਿਲਾਂ ਕੁਝ ਵੀ ਨਹੀਂ। ਹੁਣ ਕੋਈ ਅੱਗੋਂ ਜਵਾਬ ਨਾ ਔੜਿਆ, ਲਾਜਵਾਬ ਹੋ ਗਿਆ ਤੇ ਫਿਰ ਅਗਲਾ ਸਵਾਲ ਕਰ ਦਿੱਤਾ ਕਿ ਦੂਜੇ ਸਵਾਲ ਦਾ ਵੀ ਜਵਾਬ ਦੇ ਦਿਓ, ਤੁਹਾਡਾ ਰੱਬ ਰਹਿੰਦਾ ਕਿੱਥੇ ਹੈ, ਜਿਹੜਾ ਤੁਹਾਡਾ ਰੱਬ ਹੈ ਉਹ ਕਿੱਥੇ ਰਹਿੰਦਾ। ਤੇ ਪਾਤਸ਼ਾਹ ਕਹਿਣ ਲੱਗੇ, ਪੀਰ ਜੀ ਇੱਕ ਦੁੱਧ ਦਾ ਕਟੋਰਾ ਲਿਆਓ। ਇਹਨੇ ਸੋਚਿਆ ਕਿ ਹਿੰਦੀ ਪੀਰ ਹੈ, ਦੁੱਧ ਦੇ ਸ਼ੌਕੀਨ ਹੁੰਦੇ ਨੇ, ਹੋ ਸਕਦਾ ਕਿ ਦੁੱਧ ਛੱਕ ਕੇ ਪਹਿਲਾਂ ਤੇ ਫੇਰ ਹੀ ਜਵਾਬ ਦੇਣਗੇ। ਦੁੱਧ ਦਾ ਕਟੋਰਾ ਲਿਆਂਦਾ ਗਿਆ ਤੇ ਲਿਆ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਉਸ ਦੁੱਧ ਵਿੱਚ ਬਾਰ ਬਾਰ ਵੇਖਦੇ ਨੇ, ਬੜੇ ਹੀ ਧਿਆਨ ਨਾਲ ਵੇਖਦੇ ਨੇ। ਪੀਰ ਬਹਿਲੋਲ ਨੇ ਸੋਚਿਆ ਕਿ ਇਹਨਾਂ ਨੂੰ ਕੋਈ ਸ਼ੱਕ ਹੋ ਗਿਆ, ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਬੜਾ ਪਾਕ ਪਵਿੱਤਰ ਦੁੱਧ ਲੈ ਕੇ ਆਏ ਹਾਂ, ਤੁਸੀਂ ਕਿਸੇ ਸ਼ੰਕੇ ਵਿੱਚ ਨਾ ਪਵੋ। ਪਾਤਸ਼ਾਹ ਕਹਿੰਦੇ ਨੇ, ਨਹੀਂ ਮੈਨੂੰ ਇਹਦੇ ਵਿੱਚ ਕੁਝ ਨਜ਼ਰ ਆ ਰਿਹਾ। ਮਹਾਰਾਜ ਜੇ ਆਖੋ ਤੇ ਤੁਹਾਡੇ ਸਾਹਮਣੇ ਪੁਣ ਦਈ ਹੈ, ਇਹਦੇ ਵਿੱਚ ਕੁਝ ਨਹੀਂ ਹੈ, ਇਹ ਪਾਕ ਪਵਿੱਤਰ ਦੁੱਧ ਹੈ, ਤੁਸੀਂ ਇਹਨੂੰ ਛਕੋ। ਤੇ ਪਾਤਸ਼ਾਹ ਕਹਿਣ ਲੱਗੇ, ਨਹੀਂ ਮੈਨੂੰ ਇਹਦੇ ਵਿੱਚ ਘਿਓ ਨਜ਼ਰ ਆ ਰਿਹਾ ਹੈ, ਮੈਨੂੰ ਘਿਓ ਕੱਢ ਕੇ ਦੇ। ਹੈਰਾਨ ਹੋ ਗਿਆ, ਕਹਿਣ ਲੱਗਾ, ਮਹਾਰਾਜ ਘਿਓ ਨਜ਼ਰ ਆ ਰਿਹਾ? ਕਹਿਣ ਲੱਗੇ, ਹਾਂ। ਕੀ ਇਹਦੇ ਵਿੱਚ ਘਿਓ ਨਹੀਂ? ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ। ਹਰੇਕ ਲੱਕੜੀ ਦੇ ਵਿੱਚ ਅੱਗ ਹੈ ਤੇ ਕਹਿਣ ਲੱਗੇ ਦੁੱਧ ਦੇ ਵਿੱਚ ਘਿਓ ਵੀ ਹੁੰਦਾ, ਇਸ ਕਰਕੇ ਪਿਆਰਿਆ ਮੈਨੂੰ ਘਿਓ ਚਾਹੀਦਾ, ਕੱਢ ਕੇ ਦੇ। ਉਹ ਕਹਿਣ ਲੱਗਾ ਮਹਾਰਾਜ ਘਿਓ ਤੇ ਹੁੰਦਾ ਪਰ ਘਿਓ ਏਦਾਂ ਥੋੜੀ ਨਿਕਲਦਾ, ਇਸ ਦੁੱਧ ਨੂੰ ਪਹਿਲਾਂ ਗਰਮ ਕਰੀਦਾ, ਗਰਮ ਕਰਨ ਤੋਂ ਬਾਅਦ ਫਿਰ ਠੰਡਾ ਕਰਕੇ ਜਾਗ ਲਾਈ ਦੀ ਏ, ਉਸ ਤੋਂ ਬਾਅਦ ਫਿਰ ਇਹ ਜੰਮ ਜਾਂਦਾ, ਫਿਰ ਇਹਨੂੰ ਰਿੜਕਿਆ ਜਾਂਦਾ, ਫਿਰ ਮੱਖਣ ਨਿਕਲਦਾ, ਉਸ ਤੋਂ ਬਾਅਦ ਉਹਨੂੰ ਗਰਮ ਕਰਕੇ ਫਿਰ ਕਿਤੇ ਘਿਓ ਤਿਆਰ ਹੁੰਦਾ, ਘਿਓ ਐਵੇਂ ਥੋੜੀ ਨਿਕਲ ਜਾਂਦਾ। ਤੇ ਪਾਤਸ਼ਾਹ ਜੀ ਕਹਿੰਦੇ ਨੇ ਹੈ ਤੇ ਵਿੱਚੇ ਹੀ ਏ ਨਾ ਇਹਦੇ। ਕਹਿਣ ਲੱਗਾ ਜੀ ਹੈ ਤੇ ਵਿੱਚੇ ਹੀ ਏ, ਪਰ ਉਹਨੂੰ ਕੱਢਣ ਦੀ ਜੁਗਤੀ ਵੀ ਤੇ ਚਾਹੀਦੀ ਹੈ, ਵਿੱਚੇ ਹੀ ਏ ਪਰ ਕੱਢਣ ਲਈ ਜੁਗਤੀ ਚਾਹੀਦੀ। ਤੇ ਪਾਤਸ਼ਾਹ ਕਹਿਣ ਲੱਗੇ ਪਿਆਰਿਆ ਇਸੇ ਤਰ੍ਹਾਂ ਜਿਹੜਾ ਮੇਰਾ ਰੱਬ ਹੈ ਨਾ, ਮੇਰਾ ਰੱਬ ਹਰ ਜ਼ਰੇ ਦੇ ਵਿੱਚ ਵਿਆਪਕ ਹੈ, ਹਰ ਕਣ ਦੇ ਵਿੱਚ ਉਹ ਵਿਆਪਕ ਹੈ, ਪਰ ਉਹਨੂੰ ਵੇਖਣ ਵਾਸਤੇ ਵੀ ਜੁਗਤੀ ਚਾਹੀਦੀ ਏ, ਉਹਨੂੰ ਲੱਭਣ ਲਈ ਜੁਗਤੀ ਚਾਹੀਦੀ ਏ। ਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਹੈ, ਹਰ ਜ਼ਰੇ ਵਿੱਚ ਵਿਆਪਕ ਹੈ, ਹਰ ਕਣ ਵਿੱਚ ਵਿਆਪਕ ਹੈ। ਬੜਾ ਹੀ ਪ੍ਰਭਾਵਿਤ ਹੋਇਆ, ਹੁਣ ਹੱਥ ਜੋੜ ਕੇ ਕਹਿੰਦਾ ਮਹਾਰਾਜ ਤੀਜੇ ਸਵਾਲ ਦਾ ਵੀ ਜਵਾਬ ਦੇ ਦਿਓ, ਜਿਹੜਾ ਤੁਹਾਡਾ ਰੱਬ ਹੈ ਉਹ ਕਰਦਾ ਕੀ ਹੈ। ਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਵੇਖੋ ਤੁਸੀਂ ਬੈਠੇ ਹੋ ਸਿੰਘਾਸਨ ਤੇ ਚੜ ਕੇ, ਮੈਂ ਥੱਲੇ ਬੈਠਾ ਇੱਥੇ ਤੱਪੜ ਤੇ ਤੁਹਾਨੂੰ ਮੈਂ ਜਵਾਬ ਦੇਈ ਜਾਵਾਂ ਕੋਈ ਗੱਲ ਸੋਭਦੀ ਨਹੀਂ, ਚੰਗਾ ਹੋਵੇ ਜੇ ਤੁਸੀਂ ਵੀ ਮੇਰੇ ਵਾਲੇ ਥਾਂ ਤੇ ਆਓ, ਹਾਂ ਬਰਾਬਰ ਬੈਠੋ ਤੇ ਆਪਾਂ ਵਿਚਾਰ ਵਟਾਂਦਰਾ ਕਰਨੇ। ਬੜਾ ਪ੍ਰਭਾਵਿਤ ਸੀ, ਛੇਤੀ ਨਾਲ ਉੱਠਿਆ ਤੇ ਆ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਬੈਠ ਗਿਆ। ਗੁਰੂ ਨਾਨਕ ਦੇ ਪਾਤਸ਼ਾਹ ਜੀ ਉੱਠੇ ਤੇ ਜਾ ਕੇ ਤੇ ਉਹਦੇ ਸਿੰਘਾਸਨ ਤੇ ਚੜ ਕੇ ਬਹਿ ਗਏ। ਥੋੜਾ ਜਿਹਾ ਸਮਾਂ ਬੈਠੇ ਰਹੇ, ਉਸ ਤੋਂ ਬਾਅਦ ਪੀਰ ਦਸਤਗੀਰ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਕਰੋ ਕਿਰਪਾ, ਤੁਸੀਂ ਦੱਸਿਆ ਨਹੀਂ ਉਹ ਕਰਦਾ ਕੀ ਹੈ। ਤੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਭੋਲਿਆ ਅਜੇ ਵੀ ਸਮਝ ਨਹੀਂ ਆਈ, ਆਹ ਕੁਝ ਹੀ ਕਰਦਾ ਈ, ਜਿਹੜੇ ਤੱਪੜਾਂ ਤੇ ਬੈਠੇ ਹੋਣ ਨਾ ਉਹਨਾਂ ਨੂੰ ਸਿੰਘਾਸਣਾਂ ਤੇ ਬਿਠਾ ਦਿੰਦਾ, ਜਿਹੜੇ ਸਿੰਘਾਸਣਾਂ ਤੇ ਬੈਠੇ ਹੋਣ ਲਾ ਕੇ ਤੱਪੜਾਂ ਤੇ ਬਿਠਾ ਦਿੰਦਾ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਤੁਆ। ਪੀਰ ਦਸਤਗੀਰ ਪੈਰਾਂ ਤੇ ਡਿੱਗ ਪਿਆ, ਘੁੱਟ ਕੇ ਚਰਨ ਫੜ ਲਏ ਗੁਰੂ ਨਾਨਕ ਦੇ, ਕਿਉਂਕਿ ਵਿਚਾਰ ਏਡੀ ਪਰਬਲ ਹੈ ਉਹਦਾ ਜਵਾਬ ਹੀ ਕੋਈ ਨਹੀਂ, ਲਾਜਵਾਬ ਹੋ ਗਿਆ, ਨਿਰਉੱਤਰ ਹੋ ਗਿਆ। ਚਰਨ ਫੜ ਲਏ ਘੁੱਟ ਕੇ ਤੇ ਕਹਿਣ ਲੱਗਾ ਮਹਾਰਾਜ ਤੁਸੀਂ ਮੇਰੇ ਕੋਲ ਹੁਣ ਇੱਥੇ ਟਿਕੋ। ਕੁਝ ਸਮਾਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਉੱਥੇ ਰਹੇ ਨੇ ਔਰ ਇਹਨੇ ਬੜਾ ਹੀ ਆਨੰਦ ਮਾਣਿਆ। ਤੇ ਜਦੋਂ ਗੁਰੂ ਨਾਨਕ ਤੁਰਨ ਲੱਗਦੇ ਨੇ ਚਰਨ ਫੜ ਲੈਂਦਾ ਮਹਾਰਾਜ ਮੇਰਾ ਮਨ ਨਹੀਂ ਰੱਜਿਆ, ਅਜੇ ਨਹੀਂ ਜਾਣ ਦੇਣ, ਅਜੇ ਤੁਸੀਂ ਟਿਕ ਜਾਓ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਆਪਣੀ ਖੜਾਵ ਦਿੱਤੀ ਸੀ, 60 ਸਾਲ ਉਹ ਉਸੇ ਥੜੇ ਤੇ ਜ਼ਿੰਦਗੀ ਦੇ 60 ਵਰੇ ਬੈਠਾ ਰਿਹਾ ਜਿੱਥੇ ਮੇਰੇ ਗੁਰੂ ਨਾਨਕ ਦੇ ਮੁਬਾਰਕ ਚਰਨ ਪੈ ਗਏ ਸਨ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਸ਼ਾਇਰ ਨੇ ਲਿਖਿਆ ਸੀ ਕਿ 60 ਵਰੇ ਗੁਜਰੇ ਜਿਸ ਦੇ ਥੜੇ ਉੱਤੇ ਜਾਤਾ ਪੀਰ ਬਹਿਲੋਲ ਨੇ ਪੀਰ ਸੀ ਉਹ ਰਾਏ ਬੁਲਾਰ ਲਈ ਅੱਲਾ ਸੀ ਗੁਰੂ ਨਾਨਕ ਭੈਣ ਨਾਨਕੀ ਦਾ ਪਿਆਰਾ ਵੀਰ ਸੀ। ਉਸ ਸਥਾਨ ਤੋਂ ਨਹੀਂ ਉੱਠਿਆ, ਇੰਨਾ ਪ੍ਰਭਾਵਿਤ ਹੋਇਆ ਕਿਉਂਕਿ ਗੁਰੂ ਨਾਨਕ ਦੀ ਵਿਚਾਰ ਬੜੀ ਪ੍ਰਬਲ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਤਤ ਗੁਰ ਨੋ ਤਬ ਕੋ ਵੇਖਦਾ ਜੇਤਾ ਜਗਤ ਸੰਸਾਰ। ਕਹਿੰਦੇ ਨੇ ਕਿ ਗੁਰੂ ਦਾ ਦਰਸ਼ਨ ਕਰਨ ਵਾਲੀ ਬੜੀ ਦੁਨੀਆ, ਬਹੁਤ ਆਉਂਦੇ ਨੇ, ਗੁਰੂ ਨੂੰ ਨਮਸਕਾਰ ਕਰਨ ਵਾਲੇ ਬਹੁਤ ਨੇ, ਗੁਰੂ ਦੀ ਪਰਿਕਰਮਾ ਕਰਨ ਵਾਲੇ ਬਹੁਤ ਨੇ, ਗੁਰੂ ਦਾ ਰੁਮਾਲ ਚੁੱਕ ਕੇ ਦਰਸ਼ਨ ਕਰਨ ਵਾਲੇ ਵੀ ਤੁਹਾਨੂੰ ਬਹੁਤ ਮਿਲਣਗੇ। ਗੁਰੂ ਨੂੰ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਹੈ, ਪਰ ਮਾਫ ਕਰਿਆ ਜੇ, ਗੁਰੂ ਦੀ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਗੱਲ ਉਦਣ ਬਣਦੀ ਏ ਜਦੋਂ ਆਪਾਂ ਗੁਰੂ ਦੀ ਮੰਨ ਲਈਏ। ਗੁਰੂ ਨੂੰ ਮੰਨਣਾ ਗੱਲ ਹੋਰ ਹੈ, ਗੁਰੂ ਦੀ ਮੰਨਣਾ ਗੱਲ ਹੋਰ ਹੈ। ਇਸ ਕਰਕੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਤਤ ਗੁਰ ਨੋ ਤਬ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਨੇ ਪਿਆਰਿਓ, ਜਿੰਨਾ ਚਿਰ ਸ਼ਬਦ ਦੀ ਵਿਚਾਰ ਨਾ ਕੀਤੀ ਜਾਏ ਉਨਾ ਚਿਰ ਸਮਝ ਹੀ ਨਹੀਂ ਪੈਂਦੀ ਕਿ ਸਤਿਗੁਰੂ ਜੀ ਸਾਨੂੰ ਬਾਣੀ ਵਿੱਚ ਕੀ ਉਪਦੇਸ਼ ਕਰਦੇ ਨੇ, ਕੀ ਆਖਦੇ ਨੇ। ਜਿੰਨਾ ਚਿਰ ਵਿਚਾਰ ਨਾ ਕਰੀਏ, ਇੱਕ ਸ਼ਬਦ ਬਾਬਾ ਅਮਰਦਾਸ ਦੇ ਕੰਨਾਂ ਵਿੱਚ ਪਿਆ ਸੀ। ਕਹਿੰਦੇ ਨੇ ਕਿ ਬੀਬੀ ਅਮਰੋ ਜੀ ਬਾਣੀ ਪੈ ਪੜਦੇ ਸਨ ਅੰਮ੍ਰਿਤ ਵੇਲੇ, ਤੇ ਇੱਕ ਸ਼ਬਦ ਕੰਨਾਂ ਵਿੱਚ ਪੈ ਗਿਆ। ਮਾਰੂ ਰਾਗ ਦਾ ਸ਼ਬਦ ਹੈ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ, ਕਿਉਂਕਿ ਬਾਬਾ ਅਮਰਦਾਸ ਇਹਨਾਂ ਦੇ ਮਨ ਨੂੰ ਬੜੀ ਠੇਸ ਪਹੁੰਚੀ ਸੀ ਜਦੋਂ ਇੱਕ ਸਾਧੂ ਨੇ ਕਹਿ ਦਿੱਤਾ ਸੀ ਕਿ ਮੈਂ ਤੇ ਨਗੁਰੇ ਦੇ ਹੱਥੋਂ ਪਾਣੀ ਪੀ ਲਿਆ, ਮੇਰਾ ਤੇ ਧਰਮ ਹੀ ਭ੍ਰਿਸ਼ਟ ਹੋ ਗਿਆ ਤੇਰੇ ਹੱਥੋਂ ਪਾਣੀ ਪੀ ਕੇ। ਹੁਣ ਜੇ ਕੋਈ ਬੰਦਾ ਇਸ ਤਰ੍ਹਾਂ ਕਹਿ ਦੇਵੇ ਤੇ ਮਨ ਨੂੰ ਬੜੀ ਠੇਸ ਪਹੁੰਚਦੀ ਹੈ ਕਿ ਹੱਦ ਹੋ ਗਏ, ਮੈਂ ਏਡਾ ਹੀ ਮਾੜਾ। ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਬੜੀ ਠੇਸ ਪਹੁੰਚੀ, ਰਾਤ ਨੀਂਦ ਨਹੀਂ ਆਈ ਤੇ ਸਵੇਰੇ ਅੰਮ੍ਰਿਤ ਵੇਲੇ ਇਹ ਬਾਣੀ ਕੰਨਾਂ ਵਿੱਚ ਪੈ ਗਈ। ਬੀਬੀ ਅਮਰੋ ਜੀ ਪੜ੍ਹਦੇ ਨੇ ਪਏ, ਭਤੀਜਿਓ ਨੂੰ ਲੱਗਦੇ ਸਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ, ਉਹ ਪੈ ਬਾਣੀ ਪੜ੍ਹਦੇ ਨੇ, ਨਾਲ ਦੁੱਧ ਰਿੜਕਦੇ ਨੇ, ਨਾਲ ਬਾਣੀ ਪੜ੍ਹਦੇ ਨੇ। ਇਹ ਬੀਬੀ ਅਮਰੋ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸਪੁੱਤਰੀ ਨੇ। ਬਾਣੀ ਪੜ੍ਹਦਿਆਂ ਪੜ੍ਹਦਿਆਂ ਜਦੋਂ ਇਹ ਸ਼ਬਦ ਕੰਨਾਂ ਵਿੱਚ ਪਿਆ, ਕਰਨੀ ਕਾਗਦ ਮਨ ਮਸਵਾਣੀ ਪੂਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੋ ਗੁਣ ਨਾਹੀ ਚਿੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਜਾਲੀ ਰਹਿਣ ਜਾਲ ਦਿਨ ਹੂਆ। ਹੁਣ ਬਾਬਾ ਅਮਰਦਾਸ ਪੈ ਸੁਣਦੇ ਨੇ ਕਿ ਮਨਾ ਹਾਲਤ ਤੇ ਤੇਰੀ ਵੀ ਇਹੀ ਹੈ, ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਨਹੀਂ ਸਕਿਆ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਪਰਮਾਤਮਾ ਦੇ ਨਾਲ ਸਾਂਝ ਪਾਈ ਨਹੀਂ ਹੋ ਤੇ ਤੇਰੇ ਅੰਦਰੋਂ ਗੁਣ ਜਿਹੜੇ ਨੇ ਉਹ ਤੇ ਗਲਦੇ ਜਾ ਰਹੇ। ਜਾਲੀ ਰਹਿਣ ਜਾਲ ਦਿਨ ਹੂਆ, ਕਹਿੰਦੇ ਨੇ ਇਹ ਜਿਹੜੇ ਦਿਨ ਤੇ ਰਾਤ ਨੇ ਨਾ, ਇਹ ਪਿਆਰਿਆ ਤੇਰੇ ਵਾਸਤੇ ਫਾਹੀਆਂ ਨੇ। ਮੱਛੀ ਨੂੰ ਫੜਨਾ ਹੁੰਦਾ ਨਾ ਤੇ ਉਹ ਜਾਲ ਲਾਉਂਦੇ ਨੇ, ਜਾਲ ਵਿੱਚ ਮੱਛੀ ਨੂੰ ਫਸਾਉਂਦੇ ਨੇ। ਤੋ ਕਹਿਣ ਲੱਗੇ ਇਹ ਦਿਨ ਰਾਤ ਜਿਹੜੇ ਨੇ ਨਾ, ਇਹ ਜਾਲ ਹੀ ਨੇ ਜਿਹਦੇ ਵਿੱਚ ਤੂੰ ਫਸਦਾ ਜਾਂਦਾ। ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਈ ਤੇਤੀ। ਇਹ ਜਿੰਨੀਆਂ ਵੀ ਘੜੀਆਂ ਨੇ ਨਾ, ਇਹ ਹਰ ਘੜੀ ਤੇਰੇ ਵਾਸਤੇ ਫਾਹੀਆਂ ਨੇ, ਤੂੰ ਹੋਰ ਹੋਰ ਫਸਦਾ ਜਾ ਰਿਹਾ। ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੇ, ਟੂਟਸ ਮੂੜੇ ਕੌਣ ਗੁਣੀ। ਕਹਿੰਦੇ ਨੇ ਹੇ ਮੂਰਖਾ, ਰਸਾਂ ਕਸਾਂ ਵਿੱਚ ਪੈ ਕੇ ਤੂੰ ਹੋਰ ਫਸਦਾ ਜਾ ਰਿਹਾ, ਟੂਟਸ ਮੂੜੇ ਕੌਣ ਗੁਣੀ, ਤੂੰ ਕਿਵੇਂ ਇਹਨਾਂ ਬੰਧਨਾਂ ਤੋਂ ਮੁਕਤ ਹੋਵੇਂਗਾ, ਕਿਹੜੇ ਗੁਣਾਂ ਦਾ ਸਦਕਾ ਤੈਨੂੰ ਇੱਥੋਂ ਬੰਦ ਖਲਾਸੀ ਮਿਲੇਗੀ। ਫਿਰ ਅਗਲਾ ਬਚਨ ਸੀ, ਕਾਇਆ ਆਰਣ ਮਨ ਵਿੱਚ ਲੋਹਾ। ਆਰਣ ਕਹਿੰਦੇ ਨੇ ਭੱਠੀ ਨੂੰ, ਕਹਿੰਦੇ ਨੇ ਕਿ ਇਹ ਜਿਹੜਾ ਸਰੀਰ ਹੈ ਨਾ, ਇਹ ਤੇ ਭੱਠੀ ਬਣਿਆ ਪਿਆ, ਤੇ ਮਨ ਮਨ ਵਿੱਚ ਲੋਹੇ ਦੀ ਤਰ੍ਹਾਂ। ਭੱਠੀ ਦੇ ਵਿੱਚ ਲੋਹੇ ਨੂੰ ਤਪਾਉਂਦੇ ਨੇ, ਲਾਲ ਕਰਦੇ ਨੇ, ਕਦੀ ਇਧਰੋਂ ਤਪਾਉਂਦੇ ਨੇ, ਕਦੀ ਇਧਰੋਂ ਤਪਾਉਂਦੇ ਨੇ, ਜਿਹਦੇ ਨਾਲ ਫੜਿਆ ਹੁੰਦਾ ਲੋਹੇ ਨੂੰ, ਉਹਨੂੰ ਕਹਿੰਦੇ ਨੇ ਸੰਨੀ। ਉਹਦੇ ਨਾਲ ਲੋਹੇ ਨੂੰ ਫੜ ਕੇ ਤੇ ਹਰ ਪਾਸਿਓਂ ਉਹਨੂੰ ਲਾਲ ਕਰ ਦਿੰਦੇ, ਉਹਨੂੰ ਤਪਾ ਦਿੰਦੇ ਨੇ। ਇਸੇ ਤਰ੍ਹਾਂ ਕਹਿਣ ਲੱਗੇ ਪਾਤਸ਼ਾਹ, ਕਹਿੰਦੇ ਨੇ ਕਾਇਆ ਆਰਣ ਮਨ ਵਿੱਚ ਲੋਆ ਪੰਚ ਅਗਨ ਤਿਤ ਲਾਗ ਰਹੀ ਤੇ ਕਹਿੰਦੇ ਨੇ ਪੰਜ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੀ ਅੱਗ ਮੱਚੀ ਪਈ ਹੈ ਇਹਨਾਂ ਦੀ ਅੰਦਰ ਅੱਗ ਹੈ ਕਾਇਆ ਆਰਣ ਮਨ ਵਿੱਚ ਲੋਹ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਚਿੰਤਾ ਦੀ ਸੰਨੀ ਤੇ ਪਾਪਾਂ ਦੇ ਕੋਲੇ ਪੇ ਪੈਂਦੇ ਨੇ ਤੇ ਇਹ ਮਨ ਜਿਹੜਾ ਨਾ ਇਹ ਦਿਨੋ ਦਿਨ ਸੜਦਾ ਜਾ ਰਿਹਾ ਪਰ ਆਖਰੀ ਜਿਹੜਾ ਬਚਨ ਪੜਿਆ ਨਾ ਬੀਬੀ ਅਮਰੋ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਉਹਦੇ ਵਿੱਚ ਉਹਨਾਂ ਨੇ ਪੜਿਆ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਕਹਿੰਦੇ ਨੇ ਜੇ ਕਿਤੇ ਗੁਰੂ ਮਿਲ ਪਵੇ ਨਾ ਤੇ ਮਨੂਰ ਕਹਿੰਦੇ ਨੇ ਸੜਿਆ ਹੋਇਆ ਲੋਹਾ ਉਹਨੂੰ ਕਹਿੰਦੇ ਨੇ ਮਨੂਰ ਕਹਿੰਦੇ ਨੇ ਭਇਆ ਮਨੂਰ ਕੰਚਨ ਫਿਰ ਹੋਵੇ ਸੜਿਆ ਲੋਹਾ ਵੀ ਸੋਨਾ ਬਣ ਜਾਂਦਾ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟਸ ਦੇਹਾ ਕਹਿੰਦੇ ਨੇ ਗੁਰੂ ਨਾਮ ਦੀ ਦਾਤ ਅੰਮ੍ਰਿਤ ਰੂਪੀ ਨਾਮ ਜਦੋਂ ਗੁਰੂ ਬਖਸ਼ਿਸ਼ ਕਰਦਾ ਕਹਿੰਦੇ ਨੇ ਇਹ ਦੇਹੀ ਜਿਹੜੀ ਨਾ ਇਹ ਜਿਹੜੀ ਸੜੇ ਹੋਏ ਲੋਹੇ ਵਰਗੀ ਹੋ ਗਈ ਏ ਇਹ ਫਿਰ ਸੋਨੇ ਵਰਗੀ ਬਣ ਜਾਂਦੀ ਏ ਜੇ ਗੁਰੂ ਮਿਲ ਪਵੇ ਤੇ ਗੁਰੂ ਸਵਾਰਿਓ ਜਦੋਂ ਇਹ ਸੁਣਿਆ ਤੇ ਮਨ ਵਿੱਚ ਬੜਾ ਉਤਸ਼ਾਹ ਆਇਆ ਕਿ ਹੈ ਇਸ ਤਰ੍ਹਾਂ ਵੀ ਹੋ ਸਕਦਾ ਫਿਰ ਆਪਣੀ ਨੂੰਹ ਦੇ ਕੋਲ ਜਾ ਕੇ ਹੱਥ ਜੋੜ ਕੇ ਕਹਿਣ ਲੱਗੇ ਬੱਚੀਏ ਇਹ ਤੂੰ ਕੀ ਪਈ ਪੜ੍ਹਨੀ ਏ ਉਹਨੇ ਕਿਹਾ ਮੈਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਦੀ ਬਾਣੀ ਪੜ੍ਹ ਰਹੀ ਬੇਟਾ ਮੈਂ ਗੁਰੂ ਨਾਨਕ ਨੂੰ ਮਿਲ ਸਕਣਾ ਉਹ ਕਹਿਣ ਲੱਗੇ ਕਿ ਗੁਰੂ ਨਾਨਕ ਤੇ ਅੱਜ ਸੰਸਾਰ ਵਿੱਚ ਨਹੀਂ ਸਰੀਰ ਰੂਪ ਅੰਦਰ ਪਰ ਉਹਨਾਂ ਦੀ ਜੋਤ ਪਿਤਾ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਖੰਡੂਰ ਸਾਹਿਬ ਬਿਰਾਜਮਾਨ ਨੇ ਉਹ ਗੁਰਤਾ ਗੱਦੀ ਦੇ ਕੇ ਪਰਲੋਕ ਗਮਨ ਕਰ ਗਏ ਨੇ ਤੇ ਉਸ ਵੇਲੇ ਫਿਰ ਬੀਬੀ ਅਮਰੋ ਨੇ ਹੱਥ ਜੋੜ ਕੇ ਕਿਹਾ ਬੱਚੀਏ ਮੈਨੂੰ ਉਹਨਾਂ ਦੇ ਚਰਨਾਂ ਚ ਲੈ ਚੱਲ ਮੈਨੂੰ ਉਹਨਾਂ ਕੋਲ ਲੈ ਚੱਲ ਬਾਬਾ ਅਮਰਦਾਸ ਕਹਿੰਦੇ ਬੀਬੀ ਅਮਰੋ ਕਹਿਣ ਲੱਗੇ ਕਿ ਪਿਤਾ ਜੀ ਮੈਨੂੰ ਹੁਕਮ ਨਹੀਂ ਕਿ ਮੈਂ ਆਪਣੀ ਮਰਜ਼ੀ ਨਾਲ ਪੇਕੇ ਘਰ ਆਵਾਂ ਇਹ ਮਾਂ ਬਾਪ ਦੀ ਸਿੱਖਿਆ ਹੁੰਦੀ ਸੀ ਕਿ ਬੇਟਾ ਅਸੀਂ ਜਦੋਂ ਤੈਨੂੰ ਬੁਲਾਵਾਂਗੇ ਤੂੰ ਉਦੋਂ ਆਈ ਤੂੰ ਆਪਣੀ ਮਰਜ਼ੀ ਨਾਲ ਨਹੀਂ ਆਉਣਾ ਉਹੀ ਤੇਰੇ ਹੁਣ ਮਾਂ ਬਾਪ ਨੇ ਜਿਹੜੇ ਤੇਰੇ ਸੱਸ ਤੇ ਸਹੁਰਾ ਨੇ ਅੱਜ ਤੇ ਮੈਂ ਵੇਖਦਾ ਹਾਲਾਤ ਹੀ ਇੱਦਾਂ ਦੇ ਬਣਦੇ ਜਾਂਦੇ ਨੇ ਸਾਡੀਆਂ ਬੱਚੀਆਂ ਵੀ ਪਹਿਲਾਂ ਹੀ ਸੋਚਦੀਆਂ ਕਿਤੇ ਸੱਸ ਸਹੁਰਾ ਨਾ ਹੀ ਹੋਣ ਤੇ ਚੰਗਾ ਜੇ ਕਿਤੇ ਅੱਗੋਂ ਮਿਲ ਪੈਣ ਤੇ ਫਿਰ ਉਹਨਾਂ ਦੇ ਪਾਣੀ ਨਹੀਂ ਆਉਂਦੀ ਤੇ ਮਾਵਾਂ ਵੀ ਪਿੱਛੋਂ ਫੋਨ ਤੇ ਕਹਿ ਦਿੰਦੀਆਂ ਬੇਟਾ ਜੇ ਸੱਸ ਨੇ ਕੋਈ ਗੱਲ ਕੀਤੀ ਤੇ ਮੈਨੂੰ ਉਸੇ ਵੇਲੇ ਫੋਨ ਕਰ ਦਈ ਤਾਂ ਹੀ ਸਾਡੇ ਰਿਸ਼ਤੇ ਜਿਹੜੇ ਨੇ ਇਹਨਾਂ ਚ ਤਰੇੜਾਂ ਆਉਂਦੀਆਂ ਮਾਂ ਬਾਪ ਦੀ ਸਿੱਖਿਆ ਹੁੰਦੀ ਸੀ ਕਿ ਅੱਜ ਤੋਂ ਬਾਅਦ ਤੇਰੇ ਸੱਸ ਸਹੁਰਾ ਹੀ ਤੇਰੇ ਮਾਂ ਬਾਪ ਨੇ ਤੂੰ ਉਹਨਾਂ ਦੀ ਰੱਜ ਕੇ ਸੇਵਾ ਕਰੀ ਤੇ ਜਦੋਂ ਲੋੜ ਹੋਵੇਗੀ ਅਸੀਂ ਆਪੇ ਤੈਨੂੰ ਬੁਲਾ ਲਵਾਂਗੇ ਜਾਂ ਅਸੀਂ ਜਾ ਕੇ ਮਿਲ ਆਵਾਂਗੇ ਇਹਨਾਂ ਦੀ ਜਿਹੜੀ ਸੱਸ ਸੀ ਨਾ ਉਹਨੇ ਕਿਹਾ ਨਹੀਂ ਪੁੱਤਰ ਕੋਈ ਗੱਲ ਨਹੀਂ ਤੂੰ ਚਲੀ ਜਾ ਇਹ ਵੀ ਤੇਰੇ ਪਿਤਾ ਸਮਾਨ ਨੇ ਤੇ ਬੀਬੀ ਅਮਰੋ ਲੈ ਕੇ ਫਿਰ ਪਹੁੰਚੇ ਸਨ ਬਾਬਾ ਅਮਰਦਾਸ ਨੂੰ ਖੰਡੂਰ ਸਾਹਿਬ ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਨੇ ਕਿ ਖਾਧੀ ਸਾਧੂ ਤੋਂ ਚੋਟ ਤੇ ਸਮਝ ਆ ਗਈ ਕਿ ਬਿਨਾਂ ਗੁਰੂ ਤੋਂ ਗਤੀ ਦੀ ਗੱਲ ਕੋਈ ਨਹੀਂ ਸੁਣੀ ਬੀਬੀ ਤੋਂ ਬਾਣੀ ਤੇ ਬਾਣ ਵੱਜਾ ਪੈ ਗਈ ਸੂਝ ਨਿਰਛਲ ਹੈ ਛਲ ਕੋਈ ਨਹੀਂ ਫਿਰ ਪਾਂਧੀ ਗੰਗਾ ਦਾ ਘਰ ਤੋਂ ਉੱਠ ਤੁਰਿਆ ਮੰਨ ਕੇ ਬਿਨਾਂ ਖੰਡੂਰ ਤੋਂ ਹੱਲ ਕੋਈ ਨਹੀਂ ਵਾਹੋ ਦਾਹੀ ਸਤਿਗੁਰਾਂ ਦੀ ਸ਼ਰਨ ਆਇਆ, ਸ਼ਰਧਾਵਾਨ ਕੀਤੀ ਅੱਜ ਕੱਲ ਕੋਈ ਨਹੀਂ। ਇਹ ਨਹੀਂ ਆਖਿਆ ਕੋਈ ਨਹੀਂ ਕਿਤੇ ਮਿਲਦਾ ਵੇਲ ਤੇ ਚੱਲਾਂਗੇ ਜ਼ਰੂਰ, ਨਹੀਂ ਉਸੇ ਵੇਲੇ ਤੁਰ ਪਏ। ਸ਼ਰਧਾਵਾਨ ਕੀਤੀ ਅੱਜ ਕੱਲ ਕੋਈ ਨਹੀਂ। ਸਤਿਗੁਰ ਵਿੱਚ ਗਲਵਕੜੀ ਲੈਣ ਲੱਗੇ, ਗੁਰੂ ਅੰਗਦ ਦੇਵ ਮਹਾਰਾਜ ਨੇ ਵੇਖਿਆ ਕਿ ਕੁੜਮਾਚਾਰੀ ਆਏ ਨੇ ਕੁੜਮ ਸਾਹਿਬ। ਪਾਤਸ਼ਾਹ ਜੀ ਉੱਠ ਕੇ ਸਤਿਕਾਰ ਵਜੋਂ ਗਲਵਕੜੀ ਵਿੱਚ ਲੈਣ ਲੱਗੇ ਤੇ ਵੇਖੋ ਅੰਦਰ ਨਿਮਰਤਾ ਕਿੰਨੀ। ਸਤਿਗੁਰ ਵਿੱਚ ਗਲਵਕੜੀ ਲੈਣ ਲੱਗੇ, ਬਾਬੇ ਆਖਿਆ ਚਰਨਾਂ ਤੇ ਢਹਿਣ ਆਇਆ, ਦਰ ਵਾਲਿਆ ਦਰ ਤੇ ਥਾਂ ਦੇ ਦੇ, ਤੇਰਾ ਹੀ ਹੋ ਕੇ ਦਰ ਤੇ ਰਹਿਣ ਆਇਆ। ਪਾਤਸ਼ਾਹ ਮੈਂ ਅਜੇ ਗਲਵਕੜੀ ਵਿੱਚ ਆਉਣ ਜੋਗਾ ਨਹੀਂ ਹੋਇਆ, ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ। ਤੇ ਗੁਰੂ ਸਵਾਰਿਓ, ਫਿਰ ਆਪਾਂ ਜਾਣਦੇ ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗਾਗਰ ਦੀ ਸੇਵਾ ਦਿੱਤੀ, 12 ਸਾਲ ਉਹਨਾਂ ਨੇ ਰੱਜ ਕੇ ਸੇਵਾ ਕੀਤੀ। ਗਾਗਰ ਢੋਈ ਹੈ ਤੇ ਜਿਹੜੇ ਲੋਕ ਇਹ ਆਖਦੇ ਸਨ ਨਾ ਕਿ ਇਹ ਨਥਾਵਾਂ, ਇਹਦਾ ਥਾਂ ਕੋਈ ਨਹੀਂ, ਇਹਦਾ ਘਰ ਘਾਟ ਕੋਈ ਨਹੀਂ, ਕੁੜਮਾਂ ਦੇ ਬੂਹੇ ਤੇ ਬੈਠਾ। ਜਿਸ ਦਿਨ ਗੁਰਤਾ ਗੱਦੀ ਦੀ ਬਖਸ਼ਿਸ਼ ਹੋ ਗਈ ਤੇ 12 ਵਾਰ ਦਿੱਤੇ, ਫਿਰ ਗੁਰੂ ਅੰਗਦ ਦੇਵ ਮਹਾਰਾਜ ਨੇ ਅਮਰਦਾਸ ਨਮਾਣਿਆਂ ਦਾ ਮਾਣ, ਅਮਰਦਾਸ ਨਤਾਣਿਆਂ ਦਾ ਤਾਣ, ਅਮਰਦਾਸ ਨਿਓਟਿਆਂ ਦੀ ਓਟ, ਅਮਰਦਾਸ ਨਿਆਸਰਿਆਂ ਦਾ ਆਸਰਾ, ਨਿਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਨਧੇਰਿਆਂ ਦੀ ਧੇਰ, ਨਥਾਵਿਆਂ ਦੀ ਥਾਂ, ਇਸ ਤਰ੍ਹਾਂ 12 ਵਾਰ ਮੇਰੇ ਪਾਤਸ਼ਾਹ ਜੀ ਨੇ ਦਿੱਤੇ। ਏਡੀ ਮਹਾਨ ਬਖਸ਼ਿਸ਼ ਕਰ ਦਿੱਤੀ। ਇੱਕ ਸ਼ਬਦ ਕੰਨਾਂ ਵਿੱਚ ਪਿਆ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਜਿੰਨਾ ਚਿਰ ਗੁਰੂ ਦੇ ਸ਼ਬਦ ਤੋਂ ਬਿਨਾਂ ਫਿਰਦੇ ਰਹੇ ਉਨਾ ਚਿਰ ਗੁਰੂ ਸਵਾਰਿਓ ਮਨ ਨੂੰ ਟਕਾ ਨਹੀਂ ਮਿਲਿਆ, ਸ਼ਾਂਤੀ ਨਹੀਂ ਆਈ। ਧੰਨ ਗੁਰੂ ਅਰਜੁਨ ਦੇ ਮਹਾਰਾਜ ਅੱਜ ਕੀ ਬਖਸ਼ਿਸ਼ ਕਰਦੇ ਨੇ, ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ। ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇ, ਟਿਕਾਓ ਬਖਸ਼ਿਸ਼ ਕਰੇ, ਆਪਾਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਰਲ ਮਿਲ ਕੇ ਕਰਨੀ ਹੈ। ਸਤਿਗੁਰੂ ਜੀ ਆਪ ਵਿੱਚ ਵਰਤ ਕੇ ਤੇ ਗੁਰੂ ਸਵਾਰਿਓ ਇਹ ਵਿਚਾਰ ਜਿਹੜੀ ਹੈ ਨਾ ਇਹ ਕਰਵਾ ਲੈ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਮਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਚਰਚਰੀ ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਤਰਤ ਤਰਤ ਧਰਚਰੀ ਕਰਤ ਕਰਤ ਚਰਚ ਚਰਚ ਚਰਚਰੀ ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਤਰਤ ਤਰਤ ਧਰਚਰੀ ਰਹਾਓ ਅਹੰ ਅਹੰ ਅਹੈ ਅਵਰ ਮੂੜ 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 ਬਵਰਈ ਜਤ ਜਾਤ 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 ਸਦਾ 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 ਕਾਲ ਹੈ ਮਾਨ ਮਾਨ ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹੈ ਹਰੇ ਹਰੇ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਣੋ ਰੇ ਮੂੜ ਬਿਨ ਭਜਨ 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 ਅਹਲਾ ਜਨਮ ਗਈ। ਗੁਰੂ ਸਵਾਰੀ ਸਾਧ ਸੰਗਤ ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਇਹ ਜੋ ਮੁਬਾਰਕ ਸ਼ਬਦ ਹੈ ਕਾਨੜਾ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਪੈ ਕਰਦੇ ਨੇ, ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1308 ਤੇ ਇਹ ਸਬਾਇਮਾਨ ਹੈ। ਗੁਰੂ ਸਵਾਰਿਓ ਇਸ ਮੁਬਾਰਕ ਸ਼ਬਦ ਅੰਦਰ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਇਸ ਜਗਤ ਵਿੱਚ ਉਹ ਲੋਕ ਜਿਨ੍ਹਾਂ ਨੇ ਗਿਆਨ ਬਹੁਤ ਪ੍ਰਾਪਤ ਕੀਤਾ, ਗਿਆਨ ਪ੍ਰਾਪਤ ਕਰ ਲਿਆ, ਵੱਡੇ ਵੱਡੇ ਗ੍ਰੰਥ ਜਿਹੜੇ ਨੇ ਉਹ ਪੜ੍ਹ ਲਏ, ਪਰ ਅੰਦਰੋਂ ਹਉਮੈ ਹੰਕਾਰ ਜਿਹੜਾ ਸੀ ਨਾ ਉਹ ਨਾ ਮਿਟਿਆ, ਉਹ ਪੈਰੋ ਪੈਰ ਉਹ ਵੱਧਦਾ ਹੀ ਗਿਆ। ਮਨੁੱਖ ਨੂੰ ਗੁਣਾਂ ਦਾ ਗੁਮਾਨ ਹੋਣ ਲੱਗ ਪੈਂਦਾ ਵੀ ਆਹ ਮੇਰੇ ਵਿੱਚ ਗੁਣ ਨੇ, ਇਹ ਕਿਸੇ ਹੋਰ ਵਿੱਚ ਨਹੀਂ ਹੋ ਸਕਦੇ। ਅੰਦਰ ਹਉਮੈ ਆ ਗਈ, ਅੰਦਰ ਹੰਕਾਰ ਆ ਗਈ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਕਿ ਜਦੋਂ ਵੀ ਹਉਮੈ ਆ ਜਾਂਦੀ ਹੈ ਨਾ, ਹੰਕਾਰ ਆ ਜਾਂਦਾ, ਉਸ ਵੇਲੇ ਗੁਰੂ ਸਵਾਰਿਓ ਫਿਰ ਨਿਰੰਕਾਰ ਨਾਲੋਂ ਸਾਡੀ ਸਾਂਝ ਜਿਹੜੀ ਹੈ ਨਾ ਉਹ ਟੁੱਟ ਜਾਂਦੀ, ਪਰਮਾਤਮਾ ਨਾਲ ਸਾਡੀ ਸਾਂਝ ਟੁੱਟ ਜਾਂਦੀ। ਔਰ ਕਹਿੰਦੇ ਨੇ ਕਿ ਜਿਸ ਨੇ ਜੈ ਪ੍ਰਾਣੀ ਹਉਮੈ ਤਜੀ, ਜਿਸ ਨੇ ਹਉਮੈ ਦਾ ਤਿਆਗ ਕਰ ਦਿੱਤਾ, ਜਿਸ ਪ੍ਰਾਣੀ ਹੁੰਦਾ ਬਹੁਤ ਕਠਿਨ ਹੈ ਵੈਸੇ, ਬੜੇ ਬੜੇ ਇੱਥੇ ਜਿਹੜੇ ਤਿਆਗੀ ਨੇ ਉਹ ਆਏ ਔਰ ਉਹਨਾਂ ਨੇ ਕਿਹਾ ਵੀ ਅਸੀਂ ਬੜੇ ਵੱਡੇ ਤਿਆਗੀ ਹਾਂ, ਅਸੀਂ ਤਿਆਗ ਕਰ ਦਿੱਤਾ, ਲੇਕਿਨ ਤਿਆਗ ਕੁਝ ਨਾ ਕਰ ਸਕੇ। ਅਸਲ ਚ ਤਿਆਗੀ ਕੌਣ ਸੀ? ਤਿਆਗੀ ਕਾ ਮਤਲਬ ਇਹ ਨਹੀਂ ਜੋ ਘਰ ਕੋ ਤਿਆਗੈ ਮੀਤ, ਤਿਆਗੀ ਵੋ ਜੋ ਤਿਆਗ ਦੇ ਮਨ ਸੇ ਮੰਦੀ ਨੀਤ। ਕਹਿੰਦੇ ਨੇ ਜਿਹੜਾ ਮਾੜੀ ਨੀਅਤ ਦਾ ਤਿਆਗ ਕਰਦਾ ਅਸਲ ਵਿੱਚ ਉਹ ਤਿਆਗੀ ਹੈ। ਜਿਨ੍ਹਾਂ ਨੇ ਘਰ ਬਾਰ ਤਿਆਗਿਆ ਉਹਨਾਂ ਨੇ ਡੇਰੇ ਬਣਾ ਲਏ, ਜਿਨ੍ਹਾਂ ਨੇ ਪਰਿਵਾਰ ਦਾ ਤਿਆਗ ਕੀਤਾ, ਧੀਆਂ ਪੁੱਤਰਾਂ ਦਾ ਤਿਆਗ ਕੀਤਾ, ਉਹਨਾਂ ਫਿਰ ਚੇਲੇ ਬਣਾ ਲਏ, ਤੇ ਤਿਆਗ ਤੇ ਕੁਝ ਵੀ ਨਾ ਕਰ ਸਕੇ। ਫਿਰ ਜਿਹੜੇ ਗ੍ਰਿਸਤੀਆਂ ਨੂੰ ਮਾੜੇ ਕਹਿੰਦੇ ਸਨ ਉਹਨਾਂ ਦੇ ਬੂਹੇ ਤੇ ਜਾ ਕੇ ਮੰਗਣ ਲੱਗ ਪਏ। ਇਹ ਤਿਆਗ ਨਹੀਂ ਹੈ। ਔਰ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿ ਇੱਥੇ ਜਿਹੜੇ ਬੜੇ ਬੜੇ ਪੰਡਿਤ ਆਪਣੇ ਆਪ ਨੂੰ ਅਖਵਾਉਣ ਵਾਲੇ, ਉਹ ਚਰਚਾ ਕਰਦੇ ਸਨ, ਊਠਾਂ ਤੇ ਉੱਤੇ ਕਿਤਾਬਾਂ ਲੱਦ ਲੈਣੀਆਂ ਤੇ ਉਹਨਾਂ ਨਾਲ ਜਾ ਕੇ ਤੇ ਚਰਚਾ ਕਰਨੀ, ਹੋਰ ਲੋਕਾਂ ਨੂੰ ਲੱਭ ਕੇ ਫਿਰ ਉਹਨਾਂ ਨੂੰ ਹਰਾ ਕੇ ਤੇ ਆਪਣੇ ਹਉਮੈ ਨੂੰ ਹੰਕਾਰ ਨੂੰ ਪੱਠੇ ਪਾਣੇ ਕਿ ਮੇਰੇ ਜਿੰਨਾ ਗਿਆਨਵਾਨ ਬੰਦਾ ਕੋਈ ਨਹੀਂ, ਮੇਰੇ ਜਿੱਡਾ ਸਿਆਣਾ ਤੇ ਚਤੁਰ ਮਨੁੱਖ ਕੋਈ ਨਹੀਂ। ਬੜੀ ਚਰਚਾ ਕਰਦੇ ਰਹੇ। ਔਰ ਗੁਰੂ ਸਵਾਰਿਓ ਕਦੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਲ ਵੀ ਬ੍ਰਹਮਦਾਸ ਆਇਆ ਸੀ ਚਰਚਾ ਕਰਨ ਵਾਸਤੇ, ਪਰ ਗੁਰੂ ਨਾਨਕ ਦੇ ਨਾਲ ਤੇ ਜਿਨ੍ਹੇ ਚਰਚਾ ਕੀਤੀ ਏ ਉਹਨੂੰ ਫਿਰ ਮੂੰਹ ਦੀ ਖਾਣੀ ਪਈ, ਉਹ ਗੁਰੂ ਨਾਨਕ ਦੇ ਚਰਨਾਂ ਤੇ ਝੁਕਣਾ ਹੀ ਪਿਆ ਉਹਨਾਂ ਨੂੰ। ਖੈਰ ਮੈਂ ਬੇਨਤੀ ਕਰਾਂ, ਮੇਰੇ ਸਾਹਿਬ ਜੀ ਕਹਿੰਦੇ ਨੇ ਕਰਤ ਕਰਤ, ਕਹਿੰਦੇ ਨੇ ਚਰਚ ਚਰਚ ਚਰਚਰੀ, ਕਹਿੰਦੇ ਨੇ ਚਰਚਾ ਬੜੀ ਕੀਤੀ ਹੈ, ਬਹੁਤ ਚਰਚਾ ਕਰਨ ਵਾਲੇ ਬੇਅੰਤ, ਪਰ ਕੇਵਲ ਅੰਦਰ ਹਉਮੈ ਹੈ, ਕੇਵਲ ਇਹ ਨਹੀਂ। ਫਿਰ ਕਹਿੰਦੇ ਨੇ ਜੋਗ ਧਿਆਨ ਭੇਖ ਗਿਆਨ, ਕਹਿੰਦੇ ਨੇ ਛੇ ਭੇਖ ਨੇ ਯੋਗੀਆਂ ਦੇ। ਯੋਗ ਧਿਆਨ ਇਹ ਹੈ ਜਿਹੜੀਆਂ ਸਮਾਧੀਆਂ ਲਾਣੀਆਂ, ਯੋਗ ਧਿਆਨ ਸਮਾਧੀਆਂ ਲਾ ਕੇ ਬੈਠੇ ਰਹਿਣਾ, ਪਿੰਡੇ ਤੇ ਸਵਾਹ ਮੱਲ ਲੈਣੀ ਤੇ ਸਮਾਧੀਆਂ ਲਾ ਕੇ ਬੈਠੇ ਰਹਿਣਾ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਯੋਗੀਆਂ ਨੇ ਤੇ ਪਾਤਸ਼ਾਹ ਜੀ ਨੇ ਦੱਸਿਆ, ਜਦੋਂ ਕਹਿਣ ਲੱਗੇ ਨਾ ਕਿ ਧਰਤੀ ਤੇ ਕੀ ਹਾਲ ਹੈ, ਇਹ ਸਮੇਰ ਪਰਬਤ ਤੇ ਚੜ੍ਹ ਕੇ ਬੈਠੇ ਨੇ, ਧਰਤੀ ਦਾ ਕੀ ਹਾਲ ਹੈ, ਤੇ ਮਹਾਰਾਜ ਕਹਿੰਦੇ ਨੇ ਪਾਪ ਗਿਰਾਸੀ ਪਿਰਥਮੀ, ਧੌਲ ਖੜਾ ਧਰ ਹੇਠ ਪੁਕਾਰਾ, ਜੋਗੀ ਗਿਆਨ ਵਿੱਚ ਹੋਣਿਆ ਨਿਸ ਦਿਨ ਅੰਗ ਲੰਗਾਇਨ ਇਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਕਹਿੰਦੇ ਨੇ ਤੁਸੀਂ ਗਿਆਨ ਤੋਂ ਵਿਹੂਣੇ ਹੋ, ਤੁਸੀਂ ਪਿੰਡੇ ਤੇ ਸਵਾਹ ਮਲ ਕੇ ਬੈਠੇ ਹੋ, ਤੁਹਾਨੂੰ ਦੁਨੀਆਂ ਨਾਲ ਕੀ। ਬੜੀ ਚੋਟ ਕੀਤੀ ਮੇਰੇ ਪਾਤਸ਼ਾਹ ਜੀ, ਕਹਿਣ ਲੱਗੇ ਤੁਸੀਂ ਤੇ ਦੁਨੀਆਦਾਰੀ ਤੋਂ ਉੱਪਰ ਉੱਠ ਗਏ ਹੋ, ਤੁਹਾਨੂੰ ਦੁਨੀਆ ਨਾਲ ਕੀ ਲੱਗੇ, ਤੁਸੀਂ ਤੇ ਬਸ ਪਿੰਡਿਆਂ ਤੇ ਸਵਾਹ ਮਲ ਕੇ ਬਹਿ ਗਏ। ਕਾਹਦਾ ਤੁਹਾਡਾ ਗਿਆਨ ਹੈ? ਗਿਆਨ ਤੋਂ ਵਿਹੂਣੇ ਹੋ ਤੁਸੀਂ, ਤੁਹਾਨੂੰ ਕਿਸੇ ਗੱਲ ਦੀ ਵੀ ਸਮਝ ਕੋਈ ਨਹੀਂ। ਤੋ ਕਹਿੰਦੇ ਨੇ ਕਿ ਇਹ ਯੋਗ ਧਿਆਨ, ਮੇਰੇ ਵਰਗਾ ਧਿਆਨੀ ਕੋਈ ਨਹੀਂ, ਮੈਂ ਬੜੀ ਲੰਮੀ ਸਮਾਧੀ ਲਾ ਸਕਣਾ। ਸ਼ਿਵਜੀ ਵੀ ਬਹੁਤ ਸਮਾਧੀ ਲਾਉਂਦੇ ਸਨ, ਇਸੇ ਕਰਕੇ ਪਾਤਸ਼ਾਹ ਨੇ ਕਿਹਾ ਗੁਰਬਾਣੀ ਅੰਦਰ ਭੱਟ ਸਾਹਿਬਾਨ ਕਹਿੰਦੇ ਨੇ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਾਵ ਜਨ ਭਲ ਉਨ ਹੋ ਜੋ ਗਾਵੈ। ਰੁਦਰ ਧਿਆਨ ਸ਼ਿਵਜੀ ਦੀ ਸਮਾਧੀ। ਪਰ ਕਹਿੰਦੇ ਨੇ ਕਿ ਇਹ ਲੋਕ ਜਿਹੜੇ ਸਮਾਧੀਆਂ ਲਾਉਂਦੇ ਸਨ, ਯੋਗ ਧਿਆਨ ਭੇਖ, ਹੇ ਇਹਨਾਂ ਦੇ ਭੇਖ ਨੇ ਯੋਗੀਆਂ ਦੇ। ਫਿਰ ਉਹਨਾਂ ਦਾ ਗਿਆਨ, ਗਿਆਨ ਕਰਕੇ ਵੀ ਅੰਦਰ ਹਉਮੈ ਤੇ ਹੰਕਾਰ, ਫਿਰਤ ਫਿਰਤ ਧਰਤ ਧਰਤ ਧਰਚਰੀ। ਕਹਿੰਦੇ ਨੇ ਇਸ ਧਰਤੀ ਦੇ ਉੱਤੇ ਬਸ ਇਹ ਫਿਰਦੇ ਹੀ ਰਹਿੰਦੇ ਨੇ। ਇਹਨਾਂ ਨੂੰ ਇਸ ਗੱਲ ਦਾ ਹੀ ਬੜਾ ਕਿ ਅਸੀਂ ਬੜਾ ਭਰਮਣ ਕਰ, ਅਸੀਂ ਬਹੁਤ ਭਰਮਣ ਕੀਤਾ, ਅਸੀਂ ਬੜਾ ਫਿਰੇ ਹਾਂ, ਸਾਨੂੰ ਛੇ ਭੇਖ ਨੇ ਸਾਡੇ, ਔਰ ਸਾਨੂੰ ਇਸ ਗੱਲ ਦਾ ਬੜਾ ਗਿਆਨ ਹੈ, ਸਾਡੀ ਸਮਾਧੀ ਜਿਹੜੀ ਉਹ ਬੜੀ ਵੱਡੀ ਹੈ, ਤੇ ਉਹਦੇ ਨਾਲ ਕੀ ਅੰਦਰ ਆਉਂਦਾ ਜੀ ਹਉਮੈ, ਕਿ ਮੇਰੇ ਵਰਗਾ ਕੋਈ ਨਹੀਂ। ਕੋਈ ਬੰਦਾ ਨੌਕਰੀ ਕਰਦਾ ਤੇ ਉਹ ਕਹਿੰਦਾ ਕਿ ਮੇਰੇ ਵਰਗੀ ਪਦਵੀ ਕਿਹਦੇ ਕੋਲ, ਮੈਂ ਬੜਾ ਵਧੀਆ ਤਰੀਕੇ ਨਾਲ ਪੜ੍ਹਿਆ ਤੇ ਤਾਂ ਇਸ ਮਰਾਤਬੇ ਤੇ ਪਹੁੰਚਿਆ। ਕੋਈ ਕੀਰਤਨ ਕਰਨ ਵਾਲਾ ਉਹ ਕਹਿੰਦਾ ਮੇਰੇ ਵਰਗਾ ਕੀਰਤਨੀਆਂ ਕਿਹੜਾ ਹੋ ਸਕਦਾ। ਕੋਈ ਕਥਾ ਕਰਨ ਵਾਲਾ ਉਹ ਵੀ ਅੰਦਰ ਹੰਕਾਰ ਪਾਲ ਕੇ ਬੈਠਿਆ ਕਿ ਮੇਰੇ ਵਰਗਾ ਕਥਾਵਾਚਕ ਕੌਣ ਹੈ। ਕੋਈ ਪਾਠ ਕਰਨ ਵਾਲਾ ਉਹਦੇ ਅੰਦਰ ਵੀ ਹਉਮੈ, ਉਹਦੇ ਅੰਦਰ ਵੀ ਹੰਕਾਰ ਕਿ ਮੇਰੇ ਵਰਗਾ ਤੇ ਪਾਠੀ ਕੋਈ ਨਹੀਂ। ਇਹ ਹਉਮੈ ਹੰਕਾਰ ਜਿਹੜਾ ਨਾ, ਇਹ ਨਾ ਅੰਦਰੋਂ ਨਿਕਲਿਆ, ਇਹ ਨਹੀਂ ਨਿਕਲਿਆ। ਹਮ ਬੱਡ ਕਵ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ, ਇਹ ਬੁੱਧ ਕਬੂ ਨਾ ਨਾਸੀ। ਕਹਿੰਦੇ ਨੇ ਇਹ ਜਿਹੜੀ ਬੁੱਧ ਹੈ ਨਾ, ਹਉਮੈ ਵਾਲੀ, ਹੰਕਾਰ ਵਾਲੀ, ਇਹ ਨਹੀਂ ਅੰਦਰੋਂ ਨਿਕਲੀ ਕਿ ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਸੂਰਬੀਰ ਕੋਈ ਨਹੀਂ, ਮੇਰੇ ਵਰਗਾ ਦਾਤਾ ਕੋਈ ਨਹੀਂ। ਬਸ ਜਿੱਥੇ ਮੈਂ ਹੀ ਮੈਂ ਆ ਜਾ ਉੱਥੇ ਪਿਆਰਿਓ, ਫਿਰ ਤੂੰ ਦਾ ਵਾਸਾ ਨਹੀਂ ਜੇ ਹੁੰਦਾ। ਜਬ ਹਮ ਹੋਤੇ ਤਬ ਤੂੰ ਨਾ ਹੀ। ਕਹਿੰਦੇ ਨੇ ਜਦੋਂ ਅੰਦਰ ਮੈਂ ਸੀ ਨਾ, ਤੇ ਉਦੋਂ ਤੇਰੇ ਨਾਲ ਕੋਈ ਸਾਂਝ ਨਹੀਂ ਸੀ ਬਣੀ। ਜਬ ਹਮ ਹੋਤੇ ਤਬ ਤੂੰ ਨਾ ਹੀ, ਤੇ ਅਬ ਤੂੰ ਹੀ ਮੈਂ ਨਾ। ਕਹਿੰਦੇ ਨੇ ਹੁਣ ਜਦੋਂ ਅੰਦਰੋਂ ਹਉਮੈ ਨਿਕਲ ਗਈ ਏ, ਅੰਦਰੋਂ ਹੰਕਾਰ ਨਿਕਲ ਗਈ ਏ, ਆਖਿਆ ਵੀ ਅੰਦਰੋਂ ਮੈਂ ਨਹੀਂ ਨਿਕਲਦਾ, ਅਬ ਤੂੰ ਹੀ, ਹੁਣ ਤੇ ਕੇਵਲ ਤੂੰ ਹੀ ਏ। ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਹਾ ਨਾ ਹੂ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਹੇ ਵਾਹਿਗੁਰੂ ਜੀ, ਹੁਣ ਅੰਦਰੋਂ ਆਪਾ ਪਰਕਾ, ਆਪਾ ਭਾਵ ਮਿਟ ਗਿਆ, ਅੰਦਰੋਂ ਮੈਂ ਤੇ ਮੇਰੀ ਮਿਟ ਗਈ ਏ, ਹਉਮੈ ਹੰਕਾਰ ਮਿਟ ਗਿਆ। ਤੇ ਜਦੋਂ ਹਉਮੈ ਮਿਟ ਜਾਏ, ਫਿਰ ਜਿੱਧਰ ਵੀ ਵੇਖਦੇ ਹਾਂ ਕੇਵਲ ਤੂੰ ਹੀ ਤੂੰ। ਹੁਣ ਕੇਵਲ ਚਰਚਾ ਕਰਨ ਨਾਲ ਗੱਲ ਨਹੀਂ ਬਣਦੀ, ਜਿੰਨਾ ਚਿਰ ਅਸਲੀਅਤ ਨਾ ਹਿਰਦੇ ਵਿੱਚ ਹੋਵੇ। ਜਿਵੇਂ ਕਹਿੰਦੇ ਨੇ ਨਾ ਕਿ ਕੋਈ ਬੰਦਾ ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਵਿਲਾਸ ਹੈ। ਕੋਈ ਬੰਦਾ ਵੈਦ 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 ਕਰੀ ਜਾਏ ਸਵੇਰ ਤੋਂ ਸ਼ਾਮ ਤੱਕ, ਤੇ ਜਿੰਨਾ ਚਿਰ ਦਵਾਈ ਨਹੀਂ ਲਈ ਉਨਾ ਚਿਰ ਰੋਗ ਥੋੜੀ ਮਿਟ ਜਾਂਦਾ। ਖਾਂਡ ਖਾਂਡ ਕਹੇ ਜਿਹਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਿਲਾਸ ਹੈ। ਖੰਡ ਖੰਡ ਆਕੀ ਜਾਣ ਦੇ ਨਾਲ ਥੋੜੀ ਮੂੰਹ ਮਿੱਠਾ ਹੋ ਜਾਣਾ ਜਿੰਨਾ ਚਿਰ ਖੰਡ ਖਾਧੀ ਨਹੀਂ। ਕੋਈ ਅਗਣੀ 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 ਜਪੀ ਜਾਏ ਹਾਂ ਤੇ ਬੈਠਾ ਹੋਵੇ ਪੋਹ ਦੇ ਦਿਨਾਂ ਚ ਬਾਹਰ, ਤੇ ਨਿੱਘ ਥੋੜੀ ਆ ਜਾਣਾ। ਨਿੱਘ ਤੇ ਤਾਂ ਹੀ ਆਵੇਗਾ ਜੇ ਅੱਗ ਬਾਲੇਗਾ, ਉਹਦੇ ਕੋਲ ਬੈਠੇਗਾ ਤਾਂ ਨੇ ਗਾਉਣਾ, ਉਸ ਤਰ੍ਹਾਂ ਨਹੀਂ ਆਉਣਾ। ਕੇਵਲ ਚਰਚਾ ਕਰੀ ਜਾਣੀ, ਅੰਦਰ ਚਾਹਤ ਵੀ ਹੋਣੀ ਚਾਹੀਦੀ ਹੈ ਉਸ ਪਰਮਾਤਮਾ ਦੀ। ਅੱਜ ਚਰਚਾ ਵਾਲੇ ਬਹੁਤ ਨੇ ਲੇਕਿਨ ਚਾਹਤ ਬਹੁਤ ਘੱਟ ਹੈ। ਚਰਚਾ ਵਾਲੇ ਬਹੁਤ ਤੁਹਾਨੂੰ ਮਿਲ ਜਾਣ। ਤੋ ਪਾਤਸ਼ਾਹ ਜੀ ਕਹਿੰਦੇ ਨੇ ਯੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ। ਅਸਲ ਵਿੱਚ ਨਾ ਜੀ ਇਹ ਸਾਰੇ ਵਿਕਾਰਾਂ ਵਿੱਚ ਗ੍ਰਸਤ ਨੇ, ਹਉਮੈ ਵਿੱਚ, ਅਹੰਕਾਰ ਵਿੱਚ, ਲੋਭ ਵਿੱਚ, ਮੋਹ ਵਿੱਚ, ਕਾਮ ਵਾਸ਼ਨਾ ਵਿੱਚ ਇਹ ਸਾਰੇ ਗ੍ਰਸਤ ਨੇ। ਕਿਉਂਕਿ ਜਿੰਨਾ ਚਿਰ ਗੁਰੂ ਦੇ ਨਾਲ ਸਾਂਝ ਪਾ ਕੇ ਅੰਦਰ ਨਾਮ ਦਾ ਵਾਸਾ ਨਹੀਂ ਹੁੰਦਾ, ਅੰਦਰੋਂ ਬਾਣੀ ਨਾਲ ਨਹੀਂ ਆਪਾਂ ਜੁੜਦੇ, ਓਨੀ ਦੇਰ ਬਾਕੀ ਸਾਰੇ ਕਰਮ ਕਾਂਡ ਜਿਹੜੇ ਨੇ ਨਾ ਇਹ ਹਉਮੈ ਹੰਕਾਰ ਨੂੰ ਵਿਕਾਰਾਂ ਨੂੰ ਹੀ ਜਨਮ ਦਿੰਦੇ ਨੇ। ਇਹਦੇ ਨਾਲ ਅੰਦਰ ਵਿਕਾਰ ਹੀ ਪੈਦਾ ਹੁੰਦੇ ਨੇ। ਨਿਰੰਕਾਰ ਉਦੋਂ ਅੰਦਰੋਂ ਪ੍ਰਗਟ ਹੋਵੇਗਾ ਜਦੋਂ ਸਾਡੀ ਕਥਨੀ ਔਰ ਕਰਨੀ ਇੱਕ ਹੋ ਗਈ। ਕਹਿੰਦੇ ਨੇ ਕੇਵਲ ਗਿਆਨ ਗੋਸ਼ਟੀ ਕਰੀ ਜਾਣੀ, ਚਰਚਾ ਕਰਨ ਦੇ ਨਾਲ ਤੈਸੇ ਗਿਆਨ ਗੋਸ਼ਟ ਕਰਤ ਨ ਰਹਿ ਤਿਆਵੇ, ਕਰਨੀ ਪ੍ਰਧਾਨ ਭਾਣ ਉਦਤ ਆਕਾਸ਼ ਹੈ। ਕਹਿੰਦੇ ਨੇ ਜਿੰਨਾ ਚਿਰ ਸਾਡੀ ਕਰਨੀ ਜਿਹੜੀ ਹੈ ਨਾ ਉਹ ਨਹੀਂ ਨਿਰਮਲ ਹੁੰਦੀ, ਗੱਲਾਂ ਨਾਲ ਥੋੜੀ ਗੱਲ ਬਣਦੀ, ਬਾਤਨ ਹੀ ਅਸਮਾਨ ਗਰਾਵੇ, ਕਈ ਗੱਲਾਂ ਦੇ ਨਾਲ ਹੀ ਅਸਮਾਨ ਨੂੰ ਟਾਕੀ ਲਾਈ ਤੁਰੇ ਜਾਣਗੇ। ਨਹੀਂ, ਏਦਾਂ ਨਹੀਂ ਗੱਲ ਬਣਦੀ। ਜਿੰਨਾ ਚਿਰ ਸਾਡੇ ਜੀਵਨ ਵਿੱਚ, ਸਾਡੀ ਕਰਨੀ ਵਿੱਚ, ਸਾਡੇ ਕਰਮਾਂ ਵਿੱਚ ਇਹ ਜਿਹੜੀ ਚੀਜ਼ ਇਹ ਨਹੀਂ ਆਉਂਦੀ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਰਹਾਓ, ਇਹ ਧਰਤੀ ਤੇ ਫਿਰਨ ਵਾਲੇ ਬਹੁਤ ਨੇ, ਪਰ ਅਹੰ ਅਹੰ ਅਹੈ ਅਵਰ ਮੂੜ 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 ਬਵਰੀ। ਕਹਿੰਦੇ ਨੇ ਅੰਦਰ ਅਹੰ ਤੋਂ ਭਾਵ ਹੈ ਕਿ ਮੈਂ ਹਾਂ, ਮੈਂ ਹੀ ਹਾਂ, ਕੇਵਲ ਹੰਕਾਰ ਅੰਦਰ ਕਿ ਮੈਂ ਹਾਂ। ਜਿਸ ਦਿਨ ਇਹ ਗੱਲ ਅੰਦਰ ਆ ਜਾਂਦੀ ਹੈ ਨਾ ਕਿ ਮੈਂ ਹਾਂ, ਉਸ ਦਿਨ ਪਰਮਾਤਮਾ ਨਾਲ ਸਾਂਝ ਨਹੀਂ ਪੈਂਦੀ। ਔਰ ਹੰਕਾਰੀ ਬੰਦਾ ਸੱਚ ਜਾਣਿਓ ਇਹ ਆਪਣੇ ਆਪ ਨੂੰ ਪਰਮਾਤਮਾ ਹੀ ਸਮਝਣ ਲੱਗ ਪਿਆ। ਜਦੋਂ ਹੰਕਾਰ ਸੀਮਾ ਤੋਂ ਵੱਧ ਜਾਂਦਾ ਨਾ, ਉਸ ਵੇਲੇ ਹਰਨਾਕਸ਼ ਵਰਗੇ ਲੋਕ ਜਿਹੜੇ ਨੇ ਇੰਨੇ ਹੰਕਾਰੀ ਹੋ ਜਾਂਦੇ ਨੇ, ਕਹਿੰਦੇ ਨੇ ਕਿ ਕੋਈ ਰੱਬ ਨਹੀਂ। ਐਲਾਨ ਕਰ ਦਿਓ ਕਿ ਜਲੇ ਹਰਨਾਕਸ਼, ਥਲੇ ਹਰਨਾਕਸ਼, ਈਹਾਂ ਹਰਨਾਕਸ਼, ਊਹਾਂ ਹਰਨਾਕਸ਼, ਸਾਰੇ ਥਾਵਾਂ ਤੇ ਕੇਵਲ ਹਰਨਾਕਸ਼ ਹੀ ਹੈ, ਹੋਰ ਕੋਈ ਨਹੀਂ। ਇੰਨਾ ਹੰਕਾਰ ਸੀਮਾ ਤੋਂ ਵੱਧ ਗਿਆ। ਇਸੇ ਤਰ੍ਹਾਂ ਹੀ ਅਸੀਂ ਵੇਖਦੇ ਹਾਂ ਕਿ ਰਾਵਣ ਵਰਗੇ ਜਿਹੜੇ ਨੇ ਇਹਨਾਂ ਨੂੰ ਵੀ ਰੱਬ ਭੁੱਲ ਗਿਆ, ਹੰਕਾਰ ਇੰਨਾ ਆ ਗਿਆ। ਔਰ ਗੁਰੂ ਸਵਾਰਿਓ ਅਕਬਰ ਨੇ ਵੀ ਦੀਨੇ ਅਲਾਹੀ ਚਲਾਇਆ ਸੀ ਕਿ ਮੈਂ ਅਕਬਰ ਹਾਂ, ਵੱਡਾ। ਪਰਮਾਤਮਾ ਨੂੰ ਕਹਿੰਦੇ ਨੇ ਅੱਲਾਹੂ ਅਕਬਰ। ਇਸ ਨੇ ਕਿਹਾ ਮੈਂ ਵੀ ਅਕਬਰ, ਮੈਂ ਘੱਟ ਨਹੀਂ। ਹੰਕਾਰੀ ਬੰਦਾ ਜਿਹੜਾ ਨਾ ਉਹ ਕਹਿੰਦਾ ਕਿ ਰੱਬਾ ਇੱਕ ਮੈਂ ਆ ਤੇ ਇੱਕ ਤੂੰ ਹੈ, ਪਰ ਤੂੰ ਵੀ ਕਾਹਦਾ, ਮੈਂ ਹੀ ਮੈਂ ਆ, ਮੈਂ ਹੀ ਮੈਂ ਅੰਦਰ। ਤੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੇ ਚਰਚਾ ਕਰਦੇ ਨੇ, ਜਿਨ੍ਹਾਂ ਨੂੰ ਭੇਖਾਂ ਦਾ ਗਿਆਨ ਆ ਗਿਆ, ਇਹਨਾਂ ਦੇ ਅੰਦਰੋਂ ਹਉਮੈ ਜਿਹੜੀ ਹੈ ਨਾ ਇਹ ਨਾ ਨਿਕਲ ਸਕੀ, ਇਹਨਾਂ ਦੇ ਅੰਦਰੋਂ ਹੰਕਾਰ ਜਿਹੜਾ ਹੈ ਨਾ ਉਹ ਨਾ ਨਿਕਲ ਸਕਿਆ। ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸੇ ਨਾ ਚੇਤੇ ਬਪੜੇ, ਗੁਰਮੁਖ ਸੋਝੀ ਪਾਈ। ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ, ਪੈਦਾ ਕੀਤਾ, ਉਸ ਨੂੰ ਚੇਤੇ ਨਹੀਂ ਕਰਦੇ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਪਿਵ। ਉਸ ਪਰਮਾਤਮਾ ਨੂੰ ਨਹੀਂ ਜਾਣਦੇ। ਐਸੀ ਅਵਸਥਾ ਬਣ ਗਈ, ਅੰਦਰ ਹੰਕਾਰ ਇੰਨਾ ਕੁ ਪ੍ਰਬਲ ਹੋ ਗਿਆ
ਕਿ ਕੇਵਲ ਮੈਂ ਹੀ ਮੈਂ ਨਜ਼ਰ ਆਉਣ ਲੱਗ ਪਿਆ, ਤੂੰ ਨਾਲੋਂ ਸਾਂਝ ਹੀ ਟੁੱਟ ਗਈ। ਤੇ ਸਾਹਿਬ ਜੀ ਕਹਿੰਦੇ ਨੇ ਇਹ ਲੋਕ ਜਿਹੜੇ ਨੇ, ਜਿਹੜੇ ਯੋਗ ਧਿਆਨ ਲਾਉਂਦੇ ਨੇ, ਸਮਾਧੀਆਂ ਲਾਉਂਦੇ ਨੇ, ਜਿਹੜੇ ਛੇ ਭੇਖਾਂ ਦਾ ਮਾਣ, ਜਿਨ੍ਹਾਂ ਨੂੰ ਗਿਆਨ ਦਾ ਮਾਣ, ਇਹ ਧਰਤੀ ਤੇ ਫਿਰਦੇ ਰਹੇ, ਫਿਰਤ ਫਿਰਤ ਧਰਤ ਧਰਤ ਧਰਚਰੀ, ਪਰ ਕਹਿੰਦੇ ਨੇ ਅਹੰ ਅਹੰ ਅਹ ਅਵਰ ਮੂੜ 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 ਬਵਰੀ, ਕਹਿੰਦੇ ਨੇ ਮੂਰਖ ਨੇ, ਮੂੜ ਤੋਂ ਭਾਵ ਹੈ ਮੂਰਖ ਨੇ, ਹਰ ਗੱਲ ਵਿੱਚ ਮੂਰਖਤਾ ਹੀ ਕਰਦੇ ਰਹੇ, ਹੰਕਾਰ ਦੇ ਗ੍ਰਸਤੇ ਹੋਏ, ਹੰਕਾਰ ਹੀ ਹੰਕਾਰ ਇਹਨਾਂ ਦੇ ਅੰਦਰ ਵੱਧਦਾ ਗਿਆ। ਔਰ ਇਹ ਬਵਰੀ ਤੋਂ ਭਾਵ ਹੈ ਬੌਰੇ, ਪਾਗਲ ਹੋ ਗਏ, ਪਿੰਡ ਨਾਵੇਂ ਜੱਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ, ਨਾਮ ਤੋਂ ਬਿਨਾਂ ਮੂਰਖਾਂ ਦੀ ਨਿਆਈ ਪਾਗਲਾਂ ਦੀ ਨਿਆਈ ਬੰਦਾ ਤੁਰਿਆ ਫਿਰਦਾ। ਔਰ ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖੋ ਜਿਹੜੇ ਲੋਕ ਨਾਮ ਨਾਲੋਂ ਟੁੱਟ ਗਏ ਨੇ ਨਾ, ਉਹ ਰੋਗੀ ਹੋ ਗਏ ਨੇ, ਸੰਸਾਰ ਰੋਗੀ ਨਾਮ ਦਾਰੂ, ਸਾਰਾ ਸੰਸਾਰ ਰੋਗਾਂ ਵਿੱਚ ਗ੍ਰਸਿਆ ਹੋਇਆ। ਕੁਛ ਤੇ ਤਨ ਦੇ ਰੋਗ ਨੇ ਤੇ ਕੁਛ ਮਨ ਦੇ ਰੋਗ। ਮਨ ਦੇ ਰੋਗ ਜਿਹੜੇ ਨੇ, ਜਿਹੜੇ ਮਨ ਦੇ ਰੋਗੀ ਨੇ, ਉਹ ਵਿਕਾਰਾਂ ਵਿੱਚ ਫਸੇ ਹੋਏ, ਉਹਨਾਂ ਤੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦਾ ਬੜਾ ਪ੍ਰਬਲ ਅਸਰ ਹੈ, ਜਿਹੜੇ ਮਨ ਕਰਕੇ ਰੋਗੀ ਹੋ ਗਏ, ਉਹ ਇਹਦੀ ਗ੍ਰਿਫਤ ਵਿੱਚੋਂ ਨਹੀਂ ਨਿਕਲ ਸਕਦੇ। ਔਰ ਗੁਰੂ ਸਵਾਰਿਓ ਕੁਛ ਤਨ ਕਰਕੇ ਰੋਗੀ ਨੇ, ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਸਰਬ ਰੋਗ ਕਾ ਔਖਦ ਨਾਮ। ਪਹਿਲਾਂ ਪਹਿਲਾਂ ਲੋਕ ਮੰਤਰਾਂ ਦੇ ਨਾਲ ਇਲਾਜ ਕਰਦੇ ਸਨ, ਮੰਤਰਾਂ ਨਾਲ, ਇੱਕ ਇੱਕ ਰੋਗ ਦਾ ਇੱਕ ਇੱਕ ਮੰਤਰ ਹੁੰਦਾ ਸੀ, ਜਿਵੇਂ ਕੋਈ ਬਿੱਛੂ ਦਾ ਡੰਗ ਮਾਰਿਆ ਉਹਦਾ ਮੰਤਰ ਹੋਰ ਹੈ, ਸੱਪ ਨੇ ਡੰਗ ਲਿਆ ਉਹਦਾ ਮੰਤਰ ਹੋਰ ਹੈ, ਗਾਰੜੀ ਮੰਤਰ ਉਹਨੂੰ ਕਹਿੰਦੇ ਨੇ। ਇਸੇ ਤਰ੍ਹਾਂ ਹੀ ਦੰਦ ਦਰਦ ਦਾ ਮੰਤਰ ਹੋਰ ਹੈ, ਕੰਨ ਦਰਦ ਦਾ ਮੰਤਰ ਹੋਰ ਹੈ, ਪੇਟ ਦਰਦ ਦਾ ਮੰਤਰ ਹੋਰ ਹੈ। ਮੰਤਰਾਂ ਦੇ ਨਾਲ ਲੋਕ ਇਲਾਜ ਕਰਦੇ ਸਨ ਤੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਪਰਮਾਤਮਾ ਤੈਨੂੰ ਨਮਸਕਾਰ ਹੈ, ਤੇਰਾ ਜਿਹੜਾ ਨਾਮ ਹੈ ਨਾ, ਨਮੋ ਮੰਤਰ ਮੰਤਰੰਗ ਨਮੋ ਜੰਤਰੰਗ ਜੰਤਰੰਗ, ਤੂੰ ਸਾਰੇ ਮੰਤਰਾਂ ਦਾ ਮੂਲ ਹੈ ਤੇਰਾ ਨਾਮ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿ ਇੱਕ ਰੋਗ ਦਾ ਇੱਕ ਮੰਤਰ। ਫਿਰ ਆਯੁਰਵੇਦ ਆਇਆ ਤੇ ਉਹਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਉਹ ਵੱਖ ਵੱਖ ਰੋਗਾਂ ਦੀਆਂ ਵੱਖ ਵੱਖ ਦਵਾਈਆਂ ਦਿੰਦੇ ਨੇ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਤੇਰਾ ਜਿਹੜਾ ਨਾਮ ਹੈ ਨਾ, ਇਹ ਐਸਾ ਮੰਤਰ ਹੈ ਕਿ ਜਿਹੜੇ ਸਾਰੇ ਰੋਗਾਂ ਦਾ ਹੀ ਦਾਰੂ, ਸਾਰੇ ਰੋਗਾਂ ਦਾ ਹੀ, ਸਰਬ ਰੋਗ ਕਾ ਔਖਦ ਨਾਮ। ਔਖਦ ਕਹਿੰਦੇ ਨੇ ਦਵਾਈ ਨੂੰ, ਸਾਰੇ ਰੋਗਾਂ ਦੀ ਦਵਾਈ ਜਿਹੜੀ ਹੈ ਨਾ ਉਹ ਨਾਮ ਹੈ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਵੇਖੋ ਕੋਈ ਵੈਦ ਹੈ ਨਾ, ਕੋਈ ਡਾਕਟਰ ਹੈ, ਡਾਕਟਰ ਦੇ ਕੋਲ ਦਵਾਈਆਂ ਬਹੁਤ ਵਧੀਆ ਪਈਆਂ ਨੇ, ਪਰ ਡਾਕਟਰ ਆਪ ਸਿਆਣਾ ਨਹੀਂ, ਆਪ ਅਣਜਾਣ ਹੈ, ਉਹਨੂੰ ਇਹ ਪਤਾ ਨਹੀਂ ਕਿ ਕਿਹੜੀ ਡੋਜ਼ ਕਿਵੇਂ ਦੇਣੀ ਹੈ, ਕਿਹੜੇ ਵੇਲੇ ਦੇਣੀ ਹੈ, ਕਿਸ ਤਰੀਕੇ ਦੇ ਨਾਲ ਦੇਣੀ ਹੈ। ਦਵਾਈ ਦਾ ਪਤਾ ਨਾ ਹੋਵੇ ਤੇ ਦਵਾਈ ਪੂਰਾ ਅਸਰ ਨਹੀਂ ਕਰ, ਪਤਾ ਹੀ ਨਹੀਂ ਹੈ। ਦਵਾਈ ਤੇ ਬੜੀ ਵਧੀਆ ਸੀ ਪਰ ਉਹਨੂੰ ਦੇਣ ਦਾ ਢੰਗ ਨਹੀਂ ਆਇਆ। ਇਸੇ ਤਰ੍ਹਾਂ ਹੀ ਗੁਰਬਾਣੀ ਬਹੁਤ ਵੱਡਾ ਮੰਤਰ ਹੈ, ਪਰ ਜੇ ਸਾਨੂੰ ਗਿਆਨ ਹੀ ਕੋਈ ਨਹੀਂ, ਜੇ ਸਾਨੂੰ ਉਹਦਾ ਢੰਗ ਨਹੀਂ ਤੇ ਆਪਾਂ ਉਹਦੇ ਤੋਂ ਫੈਜ਼ਯਾਬ ਨਹੀਂ ਹੋ ਸਕਦੇ। ਹੈ ਬਹੁਤ ਵੱਡਾ ਮੰਤਰ ਹੈ, ਜੋ ਵੀ ਰੋਗ ਹੈ ਉਹਦਾ ਦਾਰੂ ਵਿੱਚੋਂ ਹੀ ਮਿਲ ਜਾਏਗਾ। ਪਰ ਲੋੜ ਹੈ ਸਾਨੂੰ ਉੱਥੋਂ ਤੱਕ ਪਹੁੰਚਣ ਦੀ।
ਦਵਾਈ ਕੋਲ ਹੈ, ਗਿਆਨ ਨਹੀਂ ਤੇ ਨਹੀਂ ਗੱਲ ਬਣੇ। ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਲੋਕ ਮੂੜ ਨੇ, ਹੰਕਾਰ ਲੈ ਕੇ ਤੁਰੇ ਫਿਰਦੇ ਨੇ ਮੂਰਖਾਂ ਦੀ ਤਰ੍ਹਾਂ। ਜਤ ਜਾਤ 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 ਜਾਤ, ਜਤ ਤੋਂ ਭਾਵ ਹੈ ਕਿ ਜਿੱਥੇ ਵੀ ਇਹ ਜਾਂਦੇ ਨੇ ਜਾਤ ਜਾਤ ਜਾਤ, ਸਦਾ 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 ਸਦਾ। ਕਹਿੰਦੇ ਨੇ ਸਦਾ 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 ਕਾਲ ਹੈ। ਕਹਿੰਦੇ ਨੇ ਕਿ ਹਮੇਸ਼ਾ ਹੀ ਇਹਨਾਂ ਦੇ ਸਿਰ ਦੇ ਉੱਤੇ ਆਤਮਕ ਮੌਤ ਜਿਹੜੀ ਹੈ ਉਹ ਮੰਡਰਾਉਂਦੀ ਰਹਿੰਦੀ। ਮੌਤ ਦਾ ਭੈ ਇਹਨਾਂ ਦੇ ਅੰਦਰੋਂ ਦੂਰ ਨਾ ਹੋ ਸਕਿਆ। ਚਰਚਾ ਹੀ ਕਰਦੇ ਰਹਿ ਊਠਾਂ ਤੇ, ਗ੍ਰੰਥ ਲੱਦ ਲੱਦ ਕੇ ਸਮਾਧੀਆਂ ਹੀ ਲਾਉਂਦੇ ਰਹਿ ਗਏ, ਕੇਵਲ ਗਿਆਨ ਹੀ ਇਕੱਠਾ ਕਰਦੇ ਰਹਿ ਗਏ, ਲੇਕਿਨ ਉਹਦੇ ਤੋਂ ਫੈਜ਼ਯਾਬ ਨਾ ਹੋ ਸਕੇ। ਅੰਦਰੋਂ ਮੌਤ ਦਾ ਭੈ ਜਿਹੜਾ ਸੀ ਉਹ ਖਤਮ ਨਾ ਕਰ ਸਕੇ। ਤੋ ਪਾਤਸ਼ਾਹ ਕਹਿੰਦੇ ਨੇ ਮਾਨ 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 ਤਿਆਗ। ਕਹਿੰਦੇ ਨੇ ਭਾਈ ਇਸ ਮਾਨ ਦਾ ਤਿਆਗ ਕਰੋ, ਜਿਹੜੀ ਹਉਮੈ ਤੇ ਹੰਕਾਰ ਲਈ ਫਿਰਦੇ ਹੋ ਨਾ, ਇਹਦਾ ਤੁਹਾਨੂੰ ਤਿਆਗ ਕਰਨਾ ਪਏਗਾ। ਮਾਨ 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 ਤਿਆਗ, ਮਿਰਤ ਮਿਰਤ ਨਿਕਟ ਨਿਕਟ ਸਦਾ ਹੈ। ਕਹਿੰਦੇ ਨੇ ਕਿ ਇੱਕ ਗੱਲ ਪੱਲੇ ਬੰਨੋ ਕਿ ਮਿਰਤ ਮਿਰਤ ਭਾਵ ਮੌਤ ਕਾਲ, ਨਿਕਟ ਨਿਕਟ ਸਦਾ ਹੈ। ਮੌਤ ਹਰ ਵੇਲੇ ਤੁਹਾਡੇ ਸਿਰ ਤੇ ਮੰਡਰਾ ਰਹੀ ਹੈ। ਕਾਲ ਬਿਆਲ ਜੋ ਪਰਿਓ ਡੋਲੈ, ਮੁੱਖ ਪਸਾਰੇ ਮੀਤ। ਮੌਤ ਰੂਪੀ ਸੱਪ ਨੇ ਹਰ ਵੇਲੇ ਮੂੰਹ ਅੱਡਿਆ ਹੋਇਆ ਔਰ ਤੇਰੇ ਸਿਰ ਤੇ ਮੰਡਰਾ ਰਹੀ ਹੈ। ਕਾਲ ਬਿਆਲ ਜੋ ਪਰਿਓ ਡੋਲੈ, ਮੁੱਖ ਪਸਾਰੇ ਮੀਤ। ਆਜ ਕਾਲ ਫੁੱਨ ਤੋਹੇ ਗਰਸ ਹੈ, ਸਮਝ ਰੱਖੋ ਕੀ। ਪਾਤਸ਼ਾਹ ਕਹਿੰਦੇ ਨੇ ਮੌਤ ਨੇੜੇ ਹੈ। ਹਰੇ 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 ਭਾਜ, ਕਹਿੰਦੇ ਨੇ ਪਰਮਾਤਮਾ ਦਾ ਨਾਮ ਜਪੋ। ਹਰੇ 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 ਭਾਜ, ਕਹਿਤ ਨਾਨਕ ਸੁਣੋ ਰੇ ਮੂੜ। ਏ ਮੂਰਖ ਲੋਕੋ ਸੁਣੋ, ਬਿਨ ਭਜਨ ਭਜਨ ਅਹਿਲਾ ਜਨਮ ਗਈ। ਕਹਿੰਦੇ ਨੇ ਬਿਨਾਂ ਭਜਨ ਤੋਂ, ਬਿਨਾਂ ਨਾਮ ਤੋਂ ਬੜਾ ਵਡਮੁੱਲਾ ਜਨਮ ਜਿਹੜਾ ਸੀ ਨਾ, ਇਹ ਐਵੇਂ ਵਿਅਰਥ ਹੀ ਚਲਾ ਜਾ। ਇਸ ਕਰਕੇ ਗੁਰੂ ਸਵਾਰਿਓ, ਉਸ ਪਰਮਾਤਮਾ ਦੇ ਨਾਮ ਨਾਲ ਆਪਾਂ ਜੁੜੀਏ, ਆਪਾਂ ਬਾਣੀ ਨਾਲ ਜੁੜੀਏ, ਤੇ ਬਾਣੀ ਨਾਮ ਨੂੰ ਜਪਦਿਆਂ ਜਪਦਿਆਂ ਆਪਾਂ ਫਿਰ ਨਾਮ ਨਾਮੀ ਦੇ ਨਾਲ ਸਾਡੀ ਸਾਂਝ ਪੈ ਜਾਏਗੀ। ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣ ਜਾਏਗੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।